TruckLube.com. QTL. Because we care. Quick Truck
Lube.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ 'ਚ ਪੀਟਰ ਬਿਲਟ ਕਰਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647429 ਚਾਲੀ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਈਅਰਸ ਫਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਐਲਬਿਨ ਰੋਡ ਇਨ ਰੈਕਸਡੇਲ 4162131165
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
First, second, third mortgage, home equity, business loan, debt consolidation, refinance, rent to own le, call karo Devinder Pawar nu 647-988-8731, 647-988-8731.
Je nahi hona khajjal khwar, ta call karo
Devinder Pawar.
Jekar ek vaar ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
HK ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-294-4000 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
पहली सितंबर तो 11 सितंबर तक एशियन फूड सेंटर दिया सारिया ही लोकेशंस से लेबर डे सेल लग चुकी है। ताजा आटा 11.99 ईच, एशियन बासमती राइस 8 pound 9.99, 4 pound almonds 4.99 विच, 4 pound black chana 4.99 विच एंड मेनी मोर इन स्टोर लेबर डे डील्स। हुण तुसी अपनी सहूलत लई afcgrocery.com ते भी अपनी ग्रोसरी ऑर्डर कर सकते हो। कर्बसाइड पिकअप या डिलीवरी करवाओ, सम कंडीशन अप्लाई। एशियन फूड सेंटर 416-740-3262।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग सैलेड पास्ता सब कुछ खा के आवांगे। टेक आउट अते डिलीवरी ली कॉल करो 905-458-1770 905-458-1777। ताजे स्वाद ले खाने ले याद रखो शिकागोस पिज़्ज़ा ट्विस्ट।
चरणजीत बराड़ वालों अज्ज दे नगारा प्रोग्राम च तुहाडा सारिआं दा निघा स्वागत। दोस्तों हमेशा दी तरह अपनी सांझ आ जिहड़ी आवाज़ दे जरिए ओह 3 बजे तक रहनी आ। काफ़ी सारिया गल्लां बातां अज्ज तुहाडे नाल करनिया ने जी। अज्ज आपां लाइन दे उत्ते 2-3 साडे मेहमान ने, उन्हां नूं वी लाइन ते लवांगे। अज्ज एक खास परसनैलिटी वाले तुहाडे नाल गलबात करनी आ। दोस्तों बंदा दुनिया दे विच विचरदा है, बचपन तो बाद जवान हुंदा, उम्र भोग के बजुर्ग हो के इस दुनिया तो चलिया जांदा। आपां किताबां च पढ़दे आ जां सानू दस्या जांदा कुछ क महान इंसानां बारे, उन्हां दीआं घालणावां बारे चर्चा चलती है। वो साढ़े अचेत साढ़े सबकॉन्शियस माइंड दे विच वो रहिंदे ने, इतिहास दा हिस्सा ने। पर जदों को खास घटनावां वापरदियां ने फिर वो सानू याद आउंदे ने, लोक उन्हां दीआं गल्लां करदे ने, लोक कहिंदे जी वो महापुरश सी, वो महान इंसान सी, उन्हां ने आ कीता आ कीता। पर असल दे विच जे वर्तमान वल्ली झाती मार के वेखीए महान इंसान साढ़े विच ही विचरदे ने। जदों एक दौर खत्म हो जांदा, जदों दुनिया तो चले जांदे ने, जिन्हां ने बहुत ज़्यादा घालनावां कीतियां हुंदियां, अपना जीवन अर्पण कीता हुंदा, वो अगलियां जनरेशनज़ वास्ते महान इंसान बणदे ने। पर मेरा कहना यह है भी महान इंसान ये दुनिया च ही हुंदे ने, साढ़े आले दुआले ही विचरदे ने, साढ़े वर्गे ही हुंदे ने। पर उन्हें बहुत सारिया गल्लां हुंदियां है, वो साडे नालों वक्खरे भी हुंदे ने, साडे वर्गे भी हुंदे ने, साडे नाल वक्खरे भी हुंदे ने। ओहो आले दुआले वापरदियां घटनावां दा अनैलिसिस करदे ने, उहदे तों सिट्टा कढ़दे ने, सिट्टा कढ़ के ओहो लोकां दी जिंदगी नूं सोहणा बनाउण दे लई यतनशील रहिंदे ने। वो अपना समां कुरबान करदे ने। वो वेड़ा सी जदों आपां कहिंदे सी शहीद हो गए, बंदा जान तली ते धर के लड़िया, वो एक दौर सी। पर आ पिछले 150-200 सालां दा दौर आ जिहड़ा, ये दौर आ बई लोकां ने समाज दा अनैलिसिस कीता बई समाज दे उत्ते किहड़ियां काबज शक्तियां ने, किन्हां दा पैदावार दे साधनां ते कब्ज़ा, ते आम बंदे दी जिंदगी नूं किवें उन्होंने दुब्बर बना के रख्या होया। आम बंदे तो सिर्फ कम ही लिया जांदा, पर जिहड़े इंसानां दी मैं गल करदा मैं कहना भी साडे च विचरदे ने पर हुंदे महान ने। वह शुरू तो ही उन्हां दी शख्सियत बड़ी विलक्षण हुंदी है, वह घटनावां दा अनैलिसिस करके वह हर गल तो सिट्टा कढ़दे ने, ते वह उन्हां दी हर कोशिश इस वल सिद्धत हुंदी है भी आम बंदे दी जिंदगी किवें सोहणी बन सकती है, आम बंदे नूं किवें इहो जिहियां सहूलतां मिलण, किवें इहो जिहियां ओपरचुनिटीज़ मिलण तां कि आम बंदा भी तरक्की कर सके, तरक्की करके फिर उह समाज दे विकास दे विच योगदान पा सके, जणी हर पल उन्हां दा दूसरियां नूं समर्पित हुंदा। कोई उन्हां नूं इनकलाबी कहिंदा, कोई उन्हां नूं रेवोल्यूशनरी कहिंदा, कोई उन्हां नूं समाज सुधारक कहिंदा, कोई उन्हां नूं महान इंसान कहिंदा। बहुती वार इस तरह हुंदा बई ओह ਇਸ ਤਰ੍ਹਾਂ ਦੇ ਨਹੀਂ ਹੁੰਦੇ ਵੀ ਉਹਨਾਂ ਬਾਰੇ ਹਰ ਰੋਜ਼ ਚਰਚਾ ਕੀਤੀ ਜਾਵੇ, ਬਸ ਉਹ ਚੁੱਪ ਚਾਪ ਆਪਦਾ ਕੰਮ ਕਰਦੇ ਰਹਿੰਦੇ ਨੇ। ਮੈਂ 12-13 ਸਾਲ ਤੋਂ ਜਦੋਂ ਤੋਂ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ, ਮੈਂ ਕਦੇ ਆਪਦੇ ਪਿੰਡ ਦੀ ਗੱਲ ਨਹੀਂ ਕੀਤੀ ਗੀ। ਮੇਰਾ ਪਿੰਡ ਖੋਟੇ ਆ ਜੀ, ਇਹ ਨਿਹਾਲ ਸਿੰਘ ਵਾਲੇ ਕੋਲ ਮੋਗਾ ਜ਼ਿਲ੍ਹੇ 'ਚ ਪੈਂਦਾ। ਮੈਂ ਪਿੰਡ ਬਹੁਤ ਥੋੜ੍ਹਾ ਸਮਾਂ ਰਿਹਾ, ਪਰ ਮੇਰੇ ਪਿੰਡ ਦੇ ਵਿੱਚ ਵੀ ਇਹੋ ਜਿਹੇ ਮਹਾਨ ਇਨਸਾਨ ਹੋਏ ਨੇ, ਅੱਜ ਵੀ ਹੈਗੇ ਨੇ। ਅਤੇ ਉਹਨਾਂ ਮਹਾਨ ਇਨਸਾਨਾਂ ਦੇ ਵਿੱਚੋਂ ਹੀ ਇੱਕ ਪ੍ਰੋਫੈਸਰ ਬਲਵਿੰਦਰ ਸਿੰਘ ਸੀ। ਉਹ ਕੱਲ ਉਹ ਦੁਨੀਆ ਤੋਂ ਤੁਰ ਗਏ ਨੇ। ਸਾਡੇ ਪਿੰਡ ਦੇ, ਸਾਡੇ ਇਲਾਕੇ ਦੇ ਜਾਂ ਦੂਸਰੇ ਇਲਾਕਿਆਂ ਦੇ ਲੋਕ ਵੀ, ਮਾਲਵਾ, ਮਾਝਾ, ਦੁਆਬਾ, ਜਿੱਥੇ ਜਿੱਥੇ ਉਹ ਗਏ ਨੇ, ਉਹ ਜਾਣਦੇ ਨੇ ਉਹਨਾਂ ਨੂੰ। ਇੱਥੇ ਟੋਰੋਂਟੋ 'ਚ ਵੀ ਅਨੇਕਾਂ ਬੰਦੇ ਨੇ ਜਿਹੜੇ ਉਹਨਾਂ ਨੂੰ ਜਾਣਦੇ ਨੇ, ਪਰ ਉਹ ਜਾਣਦੇ ਸਿਰਫ ਇਸ ਕਰਕੇ ਹੀ ਨੇ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪਲ ਪਲ ਲੋਕਾਂ ਦੇ ਲੇਖੇ ਲਾਇਆ। ਮੈਂ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਪਿੰਡ ਦੇ ਸਾਡੇ ਇੱਕ ਹੋਰ ਵੀਰ ਨੇ, ਸਾਡੇ ਤੋਂ ਉਮਰ ਦੇ ਵਿੱਚ ਕਾਫ਼ੀ ਵੱਡੇ ਨੇ, ਬਾਈ ਦੇਵ ਸੁਰਜੀਤ ਸਿੰਘ ਉਹਨਾਂ ਦਾ ਨਾਂ ਹੈ। ਮੈਂ ਉਹਨਾਂ ਨੂੰ ਲਾਈਨ 'ਤੇ ਲਿਆ ਇਸੇ ਕਰਕੇ ਕਿਉਂਕਿ ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ ਜਦੋਂ ਇਹ ਬਾਈ ਬਲਵਿੰਦਰ ਸਾਡੇ ਇਹ ਮਤਲਬ ਇਹ ਜਗਰਾਓਂ ਕਾਲਜ ਪੜ੍ਹਦੇ ਰਹੇ ਆ। ਪਹਿਲਾਂ 'ਚ ਮੈਂ ਨਾਲ ਹੀ ਉਹਨਾਂ ਦੇ ਨਾਲ ਪੜ੍ਹੇ। ਇੱਕ ਪ੍ਰੋਫੈਸਰ ਸਾਹਿਬ ਨੂੰ ਵੀ ਫਿਜ਼ਿਕਸ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਵੀ ਲਾਈਨ ਦੇ ਉੱਤੇ ਲੈਣਾ। ਉਹਨਾਂ ਦੀ ਕੀ ਘਾਲਣਾ, ਕਿਹੋ ਜਿਹੇ ਇਨਸਾਨ ਸੀ, ਕਈ ਵਾਰੀ ਗੱਲਾਂ ਸੁਣ ਕੇ ਲੱਗਦਾ ਵੀ ਸੱਚੀ ਇਹੋ ਜਿਹੇ ਇਨਸਾਨ ਅੱਜ ਦੁਨੀਆ 'ਚ ਹੈਗੇ ਨੇ ਜਿਹੜੇ ਆਪਣੀ ਜ਼ਿੰਦਗੀ, ਆਪਣਾ ਜੀਵਨ, ਆਪਣੀਆਂ ਨਿੱਜੀ ਖੁਸ਼ੀਆਂ ਦਾ ਤਿਆਗ ਕਰਕੇ ਲੋਕਾਂ ਲਈ ਹੋਲ ਟਾਈਮਰ, ਜਿਹਨੂੰ ਕੁੱਲ ਵਕਤ ਹੀ ਕਹਿੰਦੇ ਹਾਂ, ਵੀ ਸਾਰਾ ਸਮਾਂ ਹੀ ਲੋਕਾਂ ਲਈ ਲਾਉਂਦੇ ਨੇ। ਕਿਉਂਕਿ ਅਸੀਂ ਜਿਹੜੇ ਰੇਡੀਓ, ਟੀਵੀ, ਜਿਹੜੇ ਸਮਾਜ 'ਚ ਅਸੀਂ ਰਹਿ ਰਹੇ ਹਾਂ, ਸੋਸ਼ਲ ਮੀਡੀਆ 'ਤੇ ਚਰਚਾ ਕਰਦੇ ਹਾਂ, ਸਾਨੂੰ ਲੱਗਦਾ ਵੀ ਮਹਾਂਪੁਰਸ਼ ਉਹੀ ਨੇ ਜਿਨ੍ਹਾਂ ਨੇ ਵੱਡੇ ਵੱਡੇ ਚੋਲੇ ਪਾਏ ਹੋਏ ਨੇ, ਜਿਹੜੇ ਡੇਰਿਆਂ 'ਚ ਰਹਿੰਦੇ ਨੇ, ਜਿਹੜੇ ਪ੍ਰਚਾਰ ਬਹੁਤ ਕਰਦੇ ਨੇ, ਆਹ ਲੋਕ ਭਲਾਈ ਦੇ ਕੰਮ ਕਰਤੇ, ਆਹ ਲੋਕ ਭਲਾਈ ਦੇ ਕੰਮ ਕਰਤੇ। ਨਹੀਂ, ਮਹਾਨ ਇਨਸਾਨ ਸਾਡੇ 'ਚ ਵੀ ਰਹਿੰਦੇ ਨੇ, ਆਮ ਲੋਕਾਂ ਵਾਂਗੂ ਰਹਿੰਦੇ ਨੇ, ਉਹ ਸਾਰਾ ਦਿਨ ਯਤਨਸ਼ੀਲ ਰਹਿੰਦੇ ਨੇ ਵੀ ਇਹ ਸਮਾਜ ਦੀਆਂ ਜਿਹੜੀਆਂ ਗੁੰਝਲਾਂ ਨਾ, ਇਹਨਾਂ ਨੂੰ ਸਮਝ ਕੇ ਕਿਵੇਂ ਆਮ ਬੰਦਾ, ਜਿਹੜਾ ਸੱਚੀ ਮੁੱਚੀ ਦਾ ਆਮ ਬੰਦਾ, ਉਹ ਆਪਣੀ ਹੋਣੀ ਦਾ, ਆਪਣੇ ਭਵਿੱਖ ਦਾ ਮਾਲਕ ਬਣੇ, ਹਰੇਕ ਦਾ ਫਿਊਚਰ ਸਿਕਿਓਰ ਹੋਵੇ। ਖੈਰ, ਮੈਂ ਬਹੁਤੀਆਂ ਗੱਲਾਂ 'ਚ ਨਹੀਂ ਕਰਨੀਆਂ। ਮੇਰੇ ਨਾਲ ਬਾਈ ਸਾਡੇ ਵੀਰ ਜੀ ਸੁਰਜੀਤ ਜੀ, ਦੇਵ ਜੀ ਜੁੜੇ ਹੋਏ ਨੇ। ਬਾਈ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਧੰਨਵਾਦ ਚਰਨਜੀਤ, ਤੁਹਾਡੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ
ਜੀ। ਬਾਈ ਜੀ, ਤੁਸੀਂ ਬਾਈ ਬਲਵਿੰਦਰ ਨਾਲ ਕਾਫੀ ਸਮਾਂ ਗੁਜ਼ਾਰਿਆ, ਉਹਨਾਂ ਬਾਰੇ ਸਾਨੂੰ ਦੱਸੋ ਤੁਸੀਂ ਵੀ, ਕਿਹੋ ਜੀ ਸ਼ਖਸੀਅਤ ਸੀ, ਕਿਵੇਂ ਸੱਚੀ ਮੁੱਚੀ। ਮੇਰੀਆਂ ਗੱਲਾਂ ਸੁਣ ਕੇ ਕਈ ਲੋਕ ਇੱਥੇ ਹੈਰਾਨ ਹੁੰਦੇ ਹੋਣਗੇ ਵੀ ਸੱਚੀ ਮੁੱਚੀ ਇਹੋ ਜਿਹੇ ਬੰਦੇ ਹੈਗੇ ਨੇ ਅੱਜ ਵੀ। ਤੁਸੀਂ ਦੱਸੋ ਜੀ 5-7 ਮਿੰਟ ਉਹਨਾਂ ਦੀ ਜ਼ਿੰਦਗੀ ਬਾਰੇ। ਅੱਛਾ, ਇਹ ਤਾਂ ਮੈਂ ਤੁਹਾਡੇ ਮੂੰਹ ਜਾਂ ਪ੍ਰੋਫੈਸਰ ਸਾਹਿਬ ਦੇ ਮੂੰਹੋਂ ਹੀ ਸੁਣੂਗਾ ਵੀ ਕਿੰਨੇ ਇੰਟੈਲੀਜੈਂਟ ਸੀ, ਕਿੰਨੇ ਹੁਸ਼ਿਆਰ ਸੀ। ਜੇ ਉਹ ਜ਼ਿੰਦਗੀ ਦੇ ਦੂਜੇ ਪਾਸੇ ਚੱਲਦੇ ਤਾਂ ਮੇਰਾ ਖਿਆਲ ਉਹ ਕਿਤੇ ਦੀ ਕਿਤੇ ਪਹੁੰਚ ਸਕਦੇ ਸੀ। ਮੈਥਮੈਟਿਕਸ 'ਚ PhD ਸੀ, ਬਹੁਤ ਬੇਹੱਦ ਇੰਟੈਲੀਜੈਂਟ, ਜਿਹਨੂੰ ਕਹਿ ਦਈਏ ਟੈਲੈਂਟਡ ਸੀ। ਪਰ ਆਪਣਾ ਜੀਵਨ ਉਹਨਾਂ ਨੇ ਕਿੱਧਰਲੇ ਪਾਸੇ ਲਾਇਆ?
ਚੱਲ ਜੀ, ਜੇ ਬਲਵਿੰਦਰ ਦੀ ਜ਼ਿੰਦਗੀ ਬਾਰੇ ਗੱਲ ਕਰੀਏ, ਉਹ ਬਹੁਤ ਇੱਕ ਗਰੀਬ ਪਰਿਵਾਰ ਦਾ ਸੰਬੰਧ ਸੀ। ਉਹਦੇ ਬਾਪ ਹੋਣੀ ਦੋ ਭਰਾ ਸੀ, ਤੇ ਉਹਦੇ ਸਿਰਫ ਚਾਰ ਏਕੜ ਜ਼ਮੀਨ ਦੇ ਮਾਲਕ ਸੀ ਦੋਵੇਂ ਭਰਾ ਰਲ ਕੇ, ਯਾਨੀ 2 ਏਕੜ ਇਹਨਾਂ ਦੇ ਪਿਤਾ ਜੀ ਦੇ ਹਿੱਸੇ ਆਉਂਦੀ ਸੀ। ਤੇ ਉਹ ਆਪਣੇ ਜੀਵਨ ਗੁਜ਼ਰ ਲਈ ਕਲਕੱਤੇ ਟਰਾਂਸਪੋਰਟ ਦਾ ਕੰਮ, ਡਰਾਈਵਰੀ ਦਾ ਕੰਮ ਕਰਦੇ ਹੁੰਦੇ ਸੀ। ਬਲਵਿੰਦਰ ਨੇ ਜਦੋਂ ਸੁਰਤ ਸੰਭਾਲੀ, ਉਹਦੀ ਖੁਸ਼ਕਿਸਮਤੀ ਇਹ ਰਹੀ ਕਿ ਉਹਨੇ ਆਪਣੀ ਪੜ੍ਹਾਈ ਕਾਲਸਾ ਤੋਂ ਪੂਰੀ ਕੀਤੀ ਸੀ, ਤੇ ਜਨਮ ਉਹਦਾ ਖੋਟੇ ਸੀ, ਜਿੱਥੇ ਛੁੱਟੀਆਂ ਵਿੱਚ ਤੇ ਆਮ ਉਹਨਾਂ ਦਾ ਆਉਣਾ ਜਾਣਾ ਰਹਿੰਦਾ ਸੀ।
ਹਾਂਜੀ,
ਤੇ ਮਤਲਬ ਇੱਕ ਵਧੀਆ ਸੀ ਕਿ ਬਲਵਿੰਦਰ ਦੀ ਵਿਰਾਸਤ ਬਹੁਤ ਤਕੜੀ ਸੀ। ਖੋਟੇ ਪਿੰਡ ਵੀ ਇਨਕਲਾਬੀਆਂ ਦਾ ਗੜ੍ਹ ਰਿਹਾ ਪਿੰਡ ਹੈ, ਤੇ ਕਾਲਸਾ ਵੀ ਮਤਲਬ ਇਨਕਲਾਬੀਆਂ ਦਾ ਗੜ੍ਹ ਰਿਹਾ ਪਿੰਡ ਹੈ। ਖੋਟੇ ਪਿੰਡ ਉਹ ਪਿੰਡ ਹੈ ਜਿਹਨੇ ਹਮੇਸ਼ਾ ਹੀ ਗੌਰਮੈਂਟ ਖਿਲਾਫ਼, ਜਬਰ ਖਿਲਾਫ਼ ਉੱਠਣ ਵਾਲੀਆਂ ਮੂਵਮੈਂਟਾਂ 'ਚ ਹਿੱਸਾ ਲਿਆ, ਔਰ ਘੱਟੋ ਘੱਟ 2 ਜਾਂ 3 ਬੰਦੇ ਕੁੱਲ ਵਕਤ ਜਿੱਥੋਂ ਹਮੇਸ਼ਾ ਕੰਮ ਕਰਦੇ ਰਹੇ ਆ, ਤੇ ਜਿਨ੍ਹਾਂ ਦੇ ਪ੍ਰਭਾਵ ਨੂੰ ਬਲਵਿੰਦਰ ਨੇ ਕਬੂਲਿਆ, ਤੇ ਉਹਦੀ ਜ਼ਿੰਦਗੀ ਨੂੰ ਤਬਦੀਲ ਕਰਨ ਵਿੱਚ ਬਹੁਤ ਵੱਡਾ ਰੋਲ ਉਸ ਪਿਛੋਕੜ ਦਾ ਵੀ ਰਿਹਾ ਹੈ। ਜਿਸ ਤਰ੍ਹਾਂ ਖੋਟੇ ਪਿੰਡ ਦੇ ਜੇ ਇਤਿਹਾਸ ਨੂੰ ਮਾੜਾ ਜਿਹਾ ਵੇਖੀਏ ਬਲਵਿੰਦਰ ਦੀ ਜ਼ਿੰਦਗੀ ਨੂੰ ਸਮਝਣ ਲਈ ਇਹ ਜ਼ਰੂਰੀ ਵੀ ਹੈ ਕਿ ਨਾਮਧਾਰੀ ਲਹਿਰ ਦੇ ਵਿੱਚ ਖੋਟੇ ਪਿੰਡ ਗੜ੍ਹ ਸੀ, ਆਨੰਦ ਕਾਰਜਾਂ ਦੀ ਰਸਮ ਵੀ ਉੱਥੋਂ ਸ਼ੁਰੂ ਹੋਈ ਹੈ। ਦੋ ਬਾਬੇ, ਬਾਬਾ ਖਜਾਨ ਸਿੰਘ ਜੀ ਨਾਮਧਾਰੀ ਤੇ ਬਾਬਾ ਸਮੁੰਦ ਸਿੰਘ ਜੀ ਨਾਮਧਾਰੀ, ਦੋਵੇਂ ਸੂਬੇ ਦੀ ਹੈਸੀਅਤ ਰੱਖਦੇ ਸੀ। ਨਾਮਧਾਰੀ ਪੰਥ ਦੇ ਵਿੱਚ ਜੋ ਸੂਬੇ ਦਾ ਦਰਜਾ ਦੋਹਾਂ ਨੂੰ ਹਾਸਲ ਸੀ, ਦੋਵੇਂ ਗੁਪਤਵਾਸ ਰਹਿ ਕੇ ਵੀ ਕੰਮ ਕਰਦੇ ਰਹੇ। ਉਸ ਤੋਂ ਬਾਅਦ ਗਦਰ ਲਹਿਰ ਦੇ ਮੋਢੀਆਂ ਵਿੱਚੋਂ ਬਾਬਾ ਰੂਪ ਸਿੰਘ ਚੂਰ ਚੱਕ ਦੀ ਰਿਸ਼ਤੇਦਾਰੀ ਇਸ ਪਿੰਡ ਹੋਣ ਕਰਕੇ ਜਦੋਂ ਉਹ 1914 ਦੇ ਲਾਹੌਰ ਸ਼ਾਸਕ ਚੋਂ ਬਰੀ ਹੋ ਕੇ ਬਾਹਰ ਆਉਂਦੇ ਆ ਤਾਂ ਕਿਰਤੀ ਪਾਰਟੀ ਦਾ ਮੁੱਢ ਵੀ ਉਹਨਾਂ ਦੀ ਪਹਿਲਕਦਮੀ ਨਾਲ ਇਸ ਪਿੰਡ ਤੋਂ ਵੱਜਦਾ ਹੈ, ਜਿਹਦੇ ਵਿੱਚ ਲਗਭਗ ਨਹੀਂ ਜਿਹਦੇ ਮੁਕੰਮਲ ਹੀ ਪਿੰਡ ਕਿਰਤੀ ਪਾਰਟੀ ਦੀ ਅਗਵਾਈ ਚ ਤੁਰਿਆ ਤੇ ਕੰਮ ਕਰਦਾ ਰਿਹਾ। ਇਸ ਪਿੰਡ ਦੇ ਕਾਮਰੇਡ ਝੰਡਾ ਸਿੰਘ, ਬਾਬਾ ਭਾਨ ਸਿੰਘ, ਕਾਮਰੇਡ ਰੋਡੂ ਖਾਂ, ਇਹ ਤਿੰਨੇ ਹੀ ਸਾਰੀ ਜ਼ਿੰਦਗੀ ਹੋਲ ਟਾਈਮਰ ਰਹਿ ਕੇ ਵਿਚਰੇ। ਕਈ ਵਾਰ ਘਰਾਂ ਦੀਆਂ ਕੁਰਕੀਆਂ, ਜੇਲਾਂ ਇਹਨਾਂ ਵਾਸਤੇ ਆਮ ਗੱਲ ਬਣੀ ਰਹੀ। ਇਸੇ ਤਰ੍ਹਾਂ ਹੀ ਉਹਦੇ ਨਾਨਕੇ ਪਿੰਡ ਦਾ ਕਾਮਰੇਡ ਲਾਲ ਸਿੰਘ ਦੇ ਨਾਲ ਬਹੁਤ ਸੰਬੰਧ ਸੀ। ਕਾਮਰੇਡ ਲਾਲ ਸਿੰਘ ਪਰਜਾ ਮੰਡਲ ਲਹਿਰ ਦੇ ਯੋਧਿਆਂ ਵਿੱਚੋਂ ਸੀ ਤੇ ਉਸ ਤੋਂ ਬਾਅਦ ਮੁਜ਼ਾਹਰਾ ਮੂਵਮੈਂਟ ਦੇ ਗੁਰੀਲਾ ਯੋਧਿਆਂ ਦਾ ਵੀ ਆਗੂ ਰਿਹਾ। ਬਾਬਾ ਨਿਰੰਜਣ ਸਿੰਘ ਖਾਲਸਾ ਜਿਹਨੂੰ ਨਕਸਲਵਾੜੀ ਲਹਿਰ ਦੇ ਦੌਰਾਨ ਜੀਭ ਮਗਰ ਪਾ ਕੇ ਘੜੀਸਿਆ ਸੀ, ਉਹ ਬਲਵਿੰਦਰ ਦੇ ਪਰਿਵਾਰ ਦਾ ਬਹੁਤ ਨੇੜਲਾ ਦੋਸਤ ਸੀ ਤੇ ਬਲਵਿੰਦਰ ਨੂੰ ਇਹ ਨਿਗਮਾ ਉਹਦੀ ਗੋਦੀ ਚ ਖੇਡਣ ਦਾ ਤੇ ਉਹਦਾ ਮਤਲਬ ਅਖੀਰਲੇ ਸਮੇਂ ਤੱਕ ਉਹਦਾ ਜਿੰਨਾ ਚਿਰ ਬਾਬਾ ਜਿਉਂਦਾ ਰਿਹਾ ਉਹਦਾ ਨਿਗਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਬਲਵਿੰਦਰ ਨੇ ਆਪਦੀ ਪੜ੍ਹਾਈ ਖਾਲਸਾ ਦੇ ਸਕੂਲ ਤੋਂ ਸ਼ੁਰੂ ਕੀਤੀ, ਉਹਨੇ ਆਪਣੀ ਸਕੂਲੀ ਵਿੱਦਿਆ ਮੈਰਿਟ ਚ ਰਹਿ ਕੇ ਪਾਸ ਕੀਤੀ। ਚੋਟੀ ਦੇ ਤਿੰਨਾਂ ਚੋਂ ਵਿਦਿਆਰਥੀਆਂ ਚ ਉਹਦਾ ਨਾਮ ਟੋਪ ਆਇਆ ਸੀਗਾ, ਟੋਪ ਲਿਸਟ ਦੇ ਵਿੱਚ, ਯਾਨੀ ਮੈਰਿਟ ਲਿਸਟ ਸਟੂਡੈਂਟ ਰਿਹਾ ਜਿੰਨਾ ਚਿਰ ਵੀ ਉਹ ਪੜ੍ਹਿਆ, ਕਾਲਜ ਟਾਈਮ ਵੀ ਤੇ ਸਕੂਲ ਟਾਈਮ ਵੀ। ਕਾਲਜ ਟਾਈਮ ਪੜ੍ਹਦੇ ਵੇਲੇ ਉਹਦਾ ਉਹ ਇਸ ਸਮੇਂ ਦੇ ਦੌਰਾਨ ਹੀ ਜਦੋਂ ਉਹ ਸਕੂਲ ਚ ਹੀ ਪੜ੍ਹਦਾ ਸੀਗਾ, ਲਾਲ ਸਿੰਘ ਅਕਾਲੀ ਤੇ ਲਾਲ ਸਿੰਘ ਤੇ ਨਿਰੰਜਨ ਸਿੰਘ ਅਕਾਲੀ ਨਕਸਲਵਾੜੀ ਮੂਵਮੈਂਟ ਦੇ ਹੋਲ ਟਾਈਮਰ ਵਰਕਰ ਹੋਣ ਕਰਕੇ ਅੰਡਰਗਰਾਊਂਡ ਵਿਚਰਦੇ ਸਨ। ਇਹ ਬਲਵਿੰਦਰ ਨੇ ਜਗਰਾਊਂਡ ਸਾਇੰਸ ਕਾਲਜ ਜਦੋਂ ਐਡਮਿਸ਼ਨ ਲਈ ਹੈ ਤਾਂ ਸ਼ੁਰੂ ਦੇ ਦਿਨਾਂ ਤੋਂ ਲੈ ਕੇ ਹੀ ਇਹ ਉਹਨਾਂ ਯੋਧਿਆਂ ਦੀ ਠਹਿਰ ਤੇ ਪਨਾਹ ਗਾ। ਬਲਵਿੰਦਰ ਦਾ ਕਮਰਾ ਜੋ ਇੱਥੇ ਉਹਨਾਂ ਲਿਆ ਸੀ ਉਹ ਇਹਨਾਂ ਯੋਧਿਆਂ ਦੀ ਬੜੀ ਠਹਿਰ ਰਹੀ ਹੈ। ਪਿਆਰਾ ਸਿੰਘ ਦੱਦਾਹੂ ਨਾਲ ਇਹਨਾਂ ਦੀ ਰਿਸ਼ਤੇਦਾਰੀ ਸੀ, ਉਹ ਵੀ ਇਹਨਾਂ ਕੋਲ ਆਉਂਦੇ ਜਾਂਦੇ ਰਹੇ ਸੀ। ਇਹਨਾਂ ਦੀ ਭਾਣ ਪੁੱਤ ਉਹਨੂੰ ਸਮੇਂ ਸਮੇਂ ਤੇ ਚੜ੍ਹਦੀ ਰਹੀ ਹੈ ਤੇ ਇਸੇ ਪ੍ਰਭਾਵ ਥੱਲੇ ਉਹਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਸ਼ੁਰੂਆਤ ਕੀਤਾ। ਪੰਜਾਬ ਸਟੂਡੈਂਟਸ ਦਾ ਉਹ ਨਿਧੜਕ ਯੋਧਾ ਰਿਹਾ ਹੈ ਜਿੱਥੇ ਉਹਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਸਾਇੰਸ ਕਾਲਜ ਦੇ ਵਿੱਚ ਅਗਵਾਈ ਕੀਤੀ ਹੈ। ਉੱਥੇ LRM ਕਾਲਜ, ਸੁਧਾਰ ਕਾਲਜ, ਨੇੜ ਪੈਂਦੇ ਢੁੱਡੀਏ ਕਾਲਜ, ਯੂਨਿਟ ਖੜੇ ਕਰਨ ਤੇ ਇਹਨਾਂ ਸਾਰੀਆਂ ਸਰਗਰਮੀਆਂ ਦਾ ਮੋਢੀ ਰਿਹਾ। ਉਸ ਸਮੇਂ ਜਿੰਨੇ ਵੀ ਸੰਘਰਸ਼ ਹੋਏ ਆ ਪੰਜਾਬ ਸਟੂਡੈਂਟ ਯੂਨੀਅਨ ਦੇ ਝੰਡੇ ਥੱਲੇ, ਉਹਨਾਂ ਦੇ ਝੰਡਾ ਬਰਦਾਰਾਂ ਵਿੱਚੋਂ ਇੱਕ ਸੀ। ਤੇ ਕਮਾਲ ਦੀ ਗੱਲ ਇਹ, ਉਹਨੂੰ ਲਿਖਣ ਪੜ੍ਹਨ ਦਾ ਸ਼ੌਕ ਸੀ ਤੇ ਜਿਹੜਾ ਵਿਦਿਆਰਥੀ ਪੇਪਰ ਨਿਕਲਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦਾ, ਉਹਦੇ ਵਿੱਚ ਲੇਖ ਤੇ ਉਹਦੇ ਪ੍ਰਬੰਧ ਸੰਭਾਲਣ ਦੇ ਵਿੱਚ ਵੀ ਬਲਵਿੰਦਰ ਦਾ ਇੱਕ ਮਹਾਨ ਯੋਗਦਾਨ ਸੀ। ਉਸ ਤੋਂ ਬਾਅਦ ਜੇ ਮਤਲਬ ਗਲਤ ਨਾ ਹੋ ਮੈਂ ਕਹਿ ਰਿਹਾ ਹੋਵਾਂ ਤਾਂ ਮੇਰਾ ਕਾਰਨ ਪੰਜਾਬ ਸਟੂਡੈਂਟਸ ਯੂਨੀਅਨ ਦਾ ਘੋਲ ਵੀ ਕਦੇ ਉਹ ਕੋਈ ਘੋਲ ਨਹੀਂ ਜਿਹਦੇ ਵਿੱਚ ਬਲਵਿੰਦਰ ਨੇ ਹਿੱਸਾ ਨਾ ਲਿਆ ਹੋਵੇ, ਹਿੱਸਾ ਹੀ ਨਹੀਂ ਸਗੋਂ ਆਗੂ ਰੋਲ ਅਦਾ ਨਾ ਕੀਤਾ ਹੋਵੇ। ਜਿਹਦੀ ਇੱਕ ਵੱਡੀ ਉਦਾਹਰਨ ਮਤਲਬ ਪੇਸ਼ ਹੈ ਤੇ ਜਿਹਨੇ ਉਹਦੇ ਨਾਂ ਨਾਲ ਇੱਕ ਲਕਬ ਵੀ ਜੋੜਿਆ ਜਿਹੜਾ ਮਤਲਬ ਅੱਜ ਤੱਕ ਉਹਦੇ ਨਾਂ ਨਾਲ ਜੁੜਿਆ ਹੈ। ਮੋਗਾ ਐਜੂਕੇਸ਼ਨ ਦਾ ਸਟਰਗਲ ਚੱਲੀ, ਰੀਗਲ ਸਿਨਮੇ ਦਾ ਬੰਦ ਕਰਾਉਣ ਵਾਸਤੇ ਐਜੂਕੇਸ਼ਨ ਚੱਲੀ, ਉਸ ਸਮੇਂ ਦਾ DSP ਗੁਰਬਚਨ ਸਿੰਘ ਮਤਲਬ ਇਹਨਾਂ ਨੂੰ ਲਲਕਾਰ ਕੇ ਕਹਿਣ ਲੱਗਾ ਕਿ ਇਦੋਂ ਤੁਸੀਂ ਅੱਗੇ ਨਹੀਂ ਜਾ ਸਕਦੇ ਗੇ, ਜੇ ਜਾਣਾ ਤਾਂ ਮੇਰੀ ਲਾਸ਼ ਤੋਂ ਹੀ ਲੰਘ ਕੇ ਜਾਣਾ ਪਊਗਾ। ਤੇ ਬਲਵਿੰਦਰ ਦੇ ਚੈਲੇਂਜ ਨੂੰ ਕਬੂਲ ਕੀਤਾ, ਉੱਥੇ ਚੰਗੀ ਲੱਤ ਹੱਥ ਮੁੱਕੀ, ਧੱਕਾ ਪਾਈ ਤੋਂ ਵੱਧ ਕੇ ਗੱਲ ਡਾਂਗੋ ਸੋਟੇ ਤੱਕ ਗਈ। ਤੇ ਉਸੇ ਆਕੜ ਬਾਅਦ ਡੀਐਸਪੀ ਨੂੰ ਬਲਵਿੰਦਰ ਦੀ ਕੁਹਾੜੀ ਦਾ ਸ਼ਿਕਾਰ ਹੋ ਕੇ ਆਪਣਾ ਪੈਰ ਭਨਾ ਕੇ ਫੇਰ ਉਹ ਤੋਂ ਵਾਪਸ ਹੋਣਾ ਪਿਆ ਤੇ ਆਪਦੀ ਮੰਜ਼ਿਲ ਤੇ ਜਾ ਕੇ ਉਹਨੇ ਝੰਡਾ ਚਲਾਇਆ ਤੇ ਆਖਰੀ ਦਮ ਤੱਕ ਉਸ ਸਿਰਮੇ ਨੂੰ ਕਿੰਨੇ ਚਿਰ ਤੱਕ ਇਹਨਾਂ ਨੇ ਬੰਦ ਰੱਖਿਆ। ਇਦੋਂ ਉਸ ਸਮੇਂ ਦੇ ਵਿੱਚ ਅੱਜ ਦੇ ਵਾਂਗੂ ਇੱਕ ਹੋਰ ਬਹੁਤ ਵੱਡਾ ਦਫਾਰ ਸੀ ਸਰਕਾਰੀ ਕਾਲਜਾਂ ਦੇ ਵਿੱਚ, ਕਾਕੇ ਤੇ ਵਿਗੜੇ ਹੋਏ ਸ਼ਹਿਜ਼ਾਦੇ ਕਾਲਜਾਂ ਵਿੱਚ ਗੁੰਡਾਗਰਦੀ ਕਰਨੀ, ਕੁੜੀਆਂ ਨਾਲ ਛੇੜਖਾਨੀਆਂ ਕਰਨੀਆਂ। ਇਸ ਦੌਰ ਦੇ ਵਿੱਚ ਬਲਵਿੰਦਰ ਇਸ ਘਟਨਾ ਤੋਂ ਬਾਅਦ, ਡੀਐਸਪੀ ਵਾਲੀ ਘਟਨਾ ਤੋਂ ਬਾਅਦ ਇਹ ਹੋ ਗਿਆ ਵੀ ਬਲਵਿੰਦਰ ਕ੍ਰੈਸ਼ ਕਰਕੇ ਗਿਆ, ਲੰਘ ਗਿਆ ਤੇ ਉਹਦਾ ਨਾਂ ਹਰ ਅੱਜ ਤੱਕ ਜਗਰਾਓ ਤਾਂ ਜਿੰਨਾ ਸਟੂਡੈਂਟ ਖੇਤਰ ਸੀਗਾ, ਜਿਹੜੇ ਉਹਦੇ ਦੋਸਤ ਸੀ, ਜਿੰਨਾ ਉਹਦਾ ਸਰਕਲ ਸੀ, ਅੱਜ ਤੱਕ ਕੋਈ ਬਲਵਿੰਦਰ ਜਾਣਦਾ ਹੋਵੇ ਜਾਂ ਉਹਦਾ ਨਾਂ ਨਾ ਜਾਣਦਾ ਹੋਵੇ, ਬਲਵਿੰਦਰ ਕ੍ਰੈਸ਼ਰ ਕਰਕੇ ਉਹਨੂੰ ਹਾਲ ਤੱਕ ਜਾਣਿਆ ਜਾਂਦਾ। ਜਗਰਾਵਾਂ ਦੀ ਪੜ੍ਹਾਈ ਸ਼ੁਰੂ ਕਰਕੇ ਅਗਲੀ ਪੜ੍ਹਾਈ ਵਾਸਤੇ ਉਹ ਲੈਲਪੁਰ ਖਾਲਸਾ ਕਾਲਜ ਦਾਖਲ ਹੋਇਆ। ਉੱਥੇ ਉਹਦੀਆਂ ਸਰਗਰਮੀਆਂ ਦੀਆਂ ਭਿਣਕਾਂ ਪੁਲਿਸ ਨੂੰ ਮਿਲਣ ਲੱਗੀਆਂ ਤੇ ਉਹਦੇ ਦੇ ਮੰਨ ਲਓ ਪੁਲਿਸ ਦੇ ਛਾਪੇਮਾਰੀ ਤੇ ਦੂਸਰੀਆਂ ਸਾਰੀਆਂ ਕਾਰਵਾਈਆਂ ਸ਼ੁਰੂ ਹੋਈਆਂ। ਇਹ ਲੰਮੀ ਜਦੋਜਹਿਦ ਦੇ ਦੌਰਾਨ ਵੀ ਉਹ ਕਦੇ ਖੁੱਲੇ ਤੌਰ ਤੇ ਕਦੇ ਗੁਪਤ ਤੌਰ ਤੇ ਕੰਮ ਕਰਦਾ ਰਿਹਾ। ਮੇਰਾ ਖਿਆਲ ਆ ਵੀ ਇੱਕ ਸਾਲ ਕਲੀਅਰ ਕਰਨ ਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਨੂੰ ਮਜ਼ਦੂਰਾਂ ਕਿਸਾਨਾਂ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਤੇ ਆਪਣੀ ਪੜ੍ਹਾਈ ਸੀ ਉਹਨੂੰ ਦੁਹਾਟੇ ਛੱਡ ਕੇ ਉਹ ਕਮਿਊਨਿਸਟ ਇਨਕਲਾਬੀ ਸਭਾ ਦੇ ਵਿੱਚ ਸਰਗਰਮ ਹਿੱਸਾ ਲੈਣ ਲੱਗਿਆ ਤੇ ਕਾਫੀ ਲੰਮਾ ਸਮਾਂ ਮਤਲਬ ਅੰਡਰਗਰਾਊਂਡ ਰਹਿ ਕੇ ਉਹਨੇ ਕੰਮ ਕੀਤਾ। ਸਟੂਡੈਂਟ ਲਹਿਰ ਦੇ ਉਹਦੇ ਨਾਲ ਦੇ ਸਾਥੀ ਬੜੇ ਦੁਖਾਂਤ ਦੀ ਗੱਲ ਆ ਦੋਸਤੋ, ਇਹ ਜਿਨ੍ਹਾਂ ਨਾਲ ਉਹ ਵਿਚਰਿਆ ਉਹ ਬੁੱਕ ਨਾਮ ਦੇ ਲਈ ਵੈਸੇ ਤਾਂ ਬਹੁਤ ਸਾਰੇ ਸਾਥੀ ਆ, ਪਰ ਇਸ ਚੰਦਰੀ ਬਿਮਾਰੀ ਦੀ ਭੇਟ ਚੜ ਲਗਭਗ ਬਹੁਤਾ ਹਿੱਸਾ ਇਸ ਚੰਦਰੀ ਬਿਮਾਰੀ ਕੈਂਸਰ ਦੀ ਵੀ ਭੇਟ ਚੜਿਆ, ਜਿਨ੍ਹਾਂ ਵਿੱਚ ਅੰਮ੍ਰਿਤਪਾਲ ਪਾਸੀ ਬੋਗੇ ਦਾ ਸਾਥੀ ਸੀ, ਦਰਸ਼ਨ ਚਾਹਲ ਜਗਰਾਓ ਦੇ ਨੇੜੇ ਗਾਲੋ ਪਿੰਡ ਦਾ ਵਾਸੀ ਸੀ, ਤੇ ਮਹਿੰਦਰ ਸਿੰਘ ਪ੍ਰਧਾਨ ਜਿਹਨੂੰ ਤੋਦਾ ਪ੍ਰਧਾਨ ਕਰਕੇ ਪੰਜਾਬ ਦੇ ਵਿਦਿਆ ਖੇਤਰ ਚ ਬਹੁਤ ਪਿਆਰ ਤੇ ਸਤਿਕਾਰ ਹਾਸਲ ਸੀ, ਉਹ ਵੀ ਇਸੇ ਨਾਮ ਬਰਾਤ ਬਿਮਾਰੀ ਕੈਂਸਰ ਦਾ ਹੀ ਸ਼ਿਕਾਰ ਹੋ ਕੇ ਸਭ ਤੋਂ ਵਿਛੜੇ ਆ। ਤੇ ਬਲਵਿੰਦਰ ਬੜੀ ਤਨਦੇਹੀ ਨਾਲ ਤੇ ਬਹੁਤ ਮਿਹਨਤ ਨਾਲ ਵਿਚਰਦਾ ਰਿਹਾ, ਪਰ ਉਹਦੀ ਜ਼ਿੰਦਗੀ ਦੀ ਜਿਹੜੀ ਇੱਕ ਖਾਸ ਖਾਸੀਅਤ ਆ, ਉਦੋਂ ਜਦੋਂ ਉਹਦੇ ਕੋਲ 10 ਮਿੰਟ ਬੈਠ ਗਿਆ ਉਹ ਸਿੱਖਣ ਨੂੰ ਬਹੁਤ ਕੁਛ ਮਿਲਦਾ ਸੀਗਾ। ਆਮ ਬੋਲਚਾਲ ਦੇ ਵਿੱਚ ਇੰਨਾ ਨਰਮ ਤੇ ਇੰਨਾ ਸੁਹਿਰਦ ਸੀ ਉਹ ਕਿ ਮਤਲਬ ਤੁਸੀਂ ਇਹ ਸੋਚ ਵੀ ਨਹੀਂ ਸਕਦੇ ਵੀ ਇਹ ਬੰਦਾ ਵੀ ਪੁਲਿਸ ਨਾਲ ਕਲੈਸ਼ ਤੇ ਜੱਫੋ ਜੱਫੀ ਹੋ ਸਕਦਾ, ਪਰ ਜਦੋਂ ਕਿਤੇ ਪੁਲਿਸ ਨਾਲ ਸਿੱਧੇ ਮੁਕਾਬਲੇ ਚ ਜਦੋਂ ਜਦੋਂ ਵਿੱਚ ਪੈਂਦਾ ਸੀ ਤਾਂ ਤੁਸੀਂ ਯਕੀਨ ਨਹੀਂ ਸੀ ਕਰ ਸਕਦੇ ਕਿ ਉਹੀ ਬਲਵਿੰਦਰ ਆ। ਇੱਕ ਵਾਰੀ ਕਿਸੇ ਪਿੰਡ ਰੋਲੇ ਚ ਅਸੀਂ ਪਿੰਡ ਦੇ ਵਿੱਚ ਪੰਚਾਇਤ ਚ ਇਕੱਠੇ ਹੋਏ, ਇਹਦੇ ਬਹੁਤ ਨਰਮ ਰਵੱਈਆ ਰੱਖਿਆ ਉੱਥੇ, ਤੇ ਮੈਂ ਇਹਨੂੰ ਜਦੋਂ ਬਾਅਦ ਸਾਰਾ ਪੰਚਾਇਤ ਖਤਮ ਹੋਣ ਤੋਂ ਬਾਅਦ ਮੈਨੂੰ ਪੁੱਛਿਆ, ਮੈਂ ਬਲਵਿੰਦਰ ਤੂੰ ਅੱਜ ਜਮਾਤ ਨੂੰ ਵੇਖਿਆ ਤੇਰੇ ਨਾਲ ਰਹੇ ਆ, ਮੈਂ ਜਾ ਤੁਹਾਡੇ ਨਾਲ ਜਾਂਦੇ ਹਾਂ, ਉੱਥੇ ਤੇਰਾ ਰੂਪ ਹੁੰਦਾ ਹੋਰ ਹੁੰਦਾ ਤੇ ਅੱਜ ਤੂੰ ਲਿਪ ਲਿਪ ਕਰੀ ਜਾਂਦਾ। ਉਸ ਤੋਂ ਬਾਅਦ ਪਹਿਲੀ ਵਾਰ ਉਹਨੇ ਮੈਨੂੰ ਸਿੱਖਿਆ ਦਿੱਤੀ ਕਿ ਦੋ ਤਰ੍ਹਾਂ ਦੀਆਂ ਵਿਰੋਧਤਾਈਆਂ ਹੁੰਦੀਆਂ ਸਮਾਜ ਵਿੱਚ, ਇੱਕ ਲੋਕਾਂ ਦੇ ਵਿਚਲੀਆਂ ਵਿਰੋਧਤਾਈਆਂ ਜਿਨ੍ਹਾਂ ਨੂੰ ਅਸੀਂ ਮੰਨ ਲਓ ਦੁਸ਼ਮਣ ਵਾਲੀਆਂ ਵਿਰੋਧਤਾਈ, ਦੋਸਤਾਨਾ ਵਿਰੋਧਤਾਈਆਂ ਦਾ ਨਾਂ ਦਿੰਦੇ ਹਾਂ, ਦੂਜੀਆਂ ਵਿਰੋਧਤਾ ਜਿਹੜੀਆਂ ਸਾਡੇ ਤੇ ਲੁਟੇਰਿਆਂ ਵਿੱਚ ਸਾਡੇ ਤੇ ਜ਼ਾਲਮਾਂ ਵਿੱਚ, ਉਹ ਹੁੰਦੀਆਂ ਸਾਡੀਆਂ ਸਰਬੱਤ ਵੀ ਲੜਾਈ ਦੀਆਂ ਲੜਾਈਆਂ, ਇਹ ਸਾਡੀ ਦੋਸਤਾਂ ਦੀ ਲੜਾਈ ਸੀ, ਇਹਨੂੰ ਇਸੇ ਢੰਗ ਨਾਲ ਹੀ ਹੱਲ ਕੀਤਾ ਜਾ ਸਕਦਾ ਸੀ। ਜਿੱਥੇ ਦੁਸ਼ਮਣਾਂ ਨਾਲ ਲੜਾਈ ਹੁੰਦੀ ਆ ਉੱਥੇ ਸਾਨੂੰ ਦੂਜਾ ਰੁੱਖ ਅਪਣਾਉਣਾ ਪੈਂਦਾ। ਉਹਦੇ ਸੁਭਾਅ ਦਾ ਇੰਨਾ ਬੈਲੈਂਸ ਵੇਖ ਕੇ ਹਰ ਕੋਈ ਬੰਦਾ ਮਤਲਬ ਦੰਗ ਰਹਿ ਜਾਂਦਾ ਸੀ ਵੀ ਤੁਸੀਂ ਉਹਨੂੰ ਆਮ ਜ਼ਿੰਦਗੀ ਵਿੱਚ ਮਿਲਦੇ, ਉਹ ਤੋਂ ਵੱਧ ਕੋਈ ਨਰਮ ਨਹੀਂ ਸੀ, ਤੇ ਜਿੱਥੇ ਮਤਲਬ ਸੰਘਰਸ਼ ਦੀ ਗੱਲ ਜਾਂ ਗੁੰਡੇ ਤੱਤਾਂ ਨਾਲ ਵਾਹ ਪਿਆ ਜਾਂ ਪੁਲਿਸ ਨਾਲ ਵਾਹ ਪੈਂਦਾ ਰਿਹਾ, ਉੱਥੇ ਉਹ ਪੂਰੀ ਸਖ਼ਤੀ ਨਾਲ ਪੇਸ਼ ਆਉਣ ਵਾਲਾ ਇਨਸਾਨ ਸੀ। ਬਹੁਤ ਸਮਾਂ ਅੰਡਰਗਰਾਊਂਡ ਰਹਿੰਦਾ ਵੀ ਸੇਵੇ ਵਾਲਾ ਕਾਂਡ ਹੋਇਆ ਜਿੱਥੇ ਕੋਈ ਸਾਥੀਆਂ ਦੀ ਸ਼ਹੀਦੀ ਹੋਈ, ਉਹਦੇ ਵਿੱਚ ਵੀ ਸਾਥੀ ਉਸ ਇਕੱਠ ਦੇ ਵਿੱਚ ਵੀ ਸਾਥੀ ਦਾ ਅਹਿਮ ਯੋਗਦਾਨ ਸੀ, ਉਹਨਾਂ ਦੇ ਆਰਗੇਨਾਈਜ਼ਰਾਂ ਵਿੱਚੋਂ ਹੀ ਤੁਸੀਂ ਵੱਲੋਂ ਉਸਨੂੰ ਸਮਝ ਸਕਦੇ ਆ। ਸਿਆਸੀ ਜ਼ਿੰਦਗੀ ਦੇ ਨਾਲ ਨਾਲ ਸਮਾਜੀ ਤੌਰ ਤੇ ਬਹੁਤ ਵੱਡਾ ਸਰਕਲ ਬਣਾਇਆ ਉਹਨੇ ਆਪਣਾ, ਜਿਹਨੇ ਅੱਜ ਤੁਸੀਂ ਉਹਦੇ ਨਾਲ ਵਿਚਰਨ ਵਾਲਾ ਕੋਈ ਬੰਦਾ ਵੀ ਇਹੋ ਜਿਹਾ ਨਹੀਂ ਵੇਖੋਗੇ ਜਿਹਦੀਆਂ ਅੱਖਾਂ ਵਿੱਚ ਅੱਥਰੂ ਨਾ ਹੋਣਗੇ। ਬਲਵਿੰਦਰ ਬਹੁਤ ਲੰਬਾ ਸਮਾਂ ਅੰਡਰਗਰਾਊਂਡ ਰਹਿਣ ਤੋਂ ਬਾਅਦ ਇਸ ਬਿਮਾਰੀ ਦੇ ਪ੍ਰਭਾਵ ਥੱਲੇ ਉਹਨੂੰ ਥੋੜਾ ਜਿਹਾ ਪੈਸਿਵ ਹੋਣਾ ਪਿਆ, ਪਰ ਫਿਰ ਵੀ ਉਹਨੇ ਕਸਰ ਨਹੀਂ ਛੱਡੀ, ਉਹ ਬਿਮਾਰ ਹੁੰਦਿਆਂ ਹੋਇਆ ਉਹਨੇ ਆਪਣੀ ਪੜ੍ਹਾਈ ਮੈਥ ਦੀ ਪੂਰੀ ਕੀਤੀ, ਪੂਰੀ ਹੋਈ ਨਹੀਂ ਕੀਤੀ, ਉਹਨੂੰ ਅੱਗੇ ਵਧਾ ਕੇ PhD ਤੱਕ ਗਿਆ। ਪਹਿਲਾਂ ਵਿਦਿਆਰਥੀਆਂ ਨੂੰ ਟਿਊਸ਼ਨਾਂ ਪੜ੍ਹਾਉਂਦਾ ਰਿਹਾ, ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਵੀ ਪੜ੍ਹਾਉਂਦਾ ਰਿਹਾ, ਕਈਆਂ ਦੀਆਂ ਫੀਸਾਂ ਵੀ ਆਪ ਟਿਊਸ਼ਨਾਂ ਪੜ੍ਹਾ ਕੇ ਗੁਜ਼ਾਰਾ ਕਰ ਰਹੀ, ਫਿਰ ਵੀ ਕਈਆਂ ਦੀ ਮਦਦ ਕਰਦਾ ਰਿਹਾ ਉਹ ਸਾਡਾ ਸਾਥੀ। ਉਸ ਤੋਂ ਬਾਅਦ ਉੱਥੇ ਬਠਿੰਡੇ ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਦੀ ਜੋਬ ਕੀਤੀ ਉਹਨੇ। ਪ੍ਰੋਫੈਸਰ ਦੀ ਜੋਬ ਕਰਨ ਤੋਂ ਬਾਅਦ ਉਦੋਂ ਬਾਅਦ ਉਹ ਗੋਬਿੰਦਗੜ੍ਹ ਮੰਡੀ ਕਾਲਜ ਦੇ ਵਿੱਚ ਅੱਜ ਕੱਲ੍ਹ ਪੜ੍ਹਾ ਰਿਹਾ ਸੀਗਾ। ਅੱਜ ਤੋਂ ਕੋਈ 12-13 ਸਾਲ ਪਹਿਲਾਂ ਇਹ ਚੰਦਰੀ ਬਿਮਾਰੀ ਨੇ ਉਹਨੂੰ ਘੇਰਾ ਜ਼ਿਆਦਾ ਹੀ ਪਾ ਲਿਆ, ਉਹਨੂੰ ਆਪਦੇ ਇਲਾਜ ਲਈ ਵੀ ਦਾਖਲ ਹੋਣਾ ਪਿਆ ਉੱਥੇ। ਕਮਾਲ ਦੀ ਗੱਲ ਇਹ, ਜਦੋਂ ਕੋਈ ਪਤਾ ਮੈਂ ਕੈਂਸਰ ਦਾ ਮਰੀਜ਼ ਹਾਂ, ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਕਿਸੇ ਦੀ ਸਹਾਇਤਾ ਨੇ ਲਿਆ, ਆਪਦੇ ਆਪ ਬੀਕਾਨੇਰ ਜਾ ਕੇ ਆਪਦਾ ਇਲਾਜ ਕਰਾ ਕੇ ਇਕੱਲਾ ਹੀ ਵਾਪਸ ਆ ਗਿਆ ਉੱਥੋਂ। ਬਾਅਦ ਚ ਉਹਦੇ ਨਾਲ ਲੜੇ ਵੀ, ਝਗੜਾ ਵੀ ਹੋਇਆ ਵੀ ਤੂੰ ਕਿਉਂ ਕੀ ਕਰ, ਤੇਰਾ ਕੋਈ ਹੈ ਨਹੀਂ ਸੀ, ਤੂੰ ਇਕੱਲਾ ਕਿਉਂ ਚੱਲਿਆ। ਕਹਿੰਦਾ ਮੈਂ ਕਿਹਾ ਕਾਹਨੂੰ ਕਿਸੇ ਨੂੰ ਦੁਖੀ ਕਰਨਾ, ਚੱਲ ਚਲੋ ਮਿਹਨਤ ਕੀਤੀ, ਕੰਟਰੋਲ ਕੀਤਾ। ਇੱਕ ਉਹਦਾ ਖਾਸ ਇੰਟਰਸਟ ਹੋਮੋਪੈਥੀ ਵਿੱਚ ਸੀ, ਜਿਹੜਾ ਉਹਨੂੰ 10-11 ਸਾਲ ਜਿਉਂਦਾ ਰੱਖ ਗਿਆ। ਹੋਮੋਪੈਥੀ ਉਹ ਸਿਰ ਪੜ੍ਹਿਆ ਨਹੀਂ, ਉਹਨੇ ਕੁਛ ਦਵਾਈਆਂ ਦੇ ਇਜਾਦ ਵੀ ਕੀਤੀਆਂ ਜਿਹੜੀਆਂ ਕੁਛ ਹੋਮੋਪੈਥੀ ਡਾਕਟਰ ਅੱਜ ਵਰਤ ਰਹੇ ਆ। ਮਤਲਬ ਇਸ ਹੱਦ ਤੱਕ ਮਿਹਨਤੀ, ਪਹਿਲਾਂ ਸਾਇੰਸ ਦਾ ਸਟੂਡੈਂਟ ਰਿਹਾ, ਕੈਮਿਸਟਰੀ ਉਹਦਾ ਖਾਸ ਇੰਟਰਸਟ ਸੀਗਾ, ਤੇ ਇਹ ਕੋਈ ਨਾ ਕੋਈ ਮਤਲਬ ਖੋਜ ਦਾ ਕਿਸੇ ਪੜਤਾਲ ਦਾ ਮਤਲਬ ਵਿਸ਼ਾ ਹੱਥ ਚ ਹੀ ਰੱਖਦਾ ਸੀ। ਜੇ ਚਰਨਜੀਤ ਮਿਹਨਤ ਕੀਤੀ ਜਾਵੇ ਤਾਂ ਇਸ ਗੱਲ ਦੇ ਵਿੱਚੋਂ ਉਹਦੀਆਂ ਲਿਖਤਾਂ ਬਹੁਤ ਇਕੱਠੀਆਂ ਕੀਤੀਆਂ ਜਾ ਸਕਦੀਆਂ। ਉਸ ਤਰ੍ਹਾਂ ਵਿਦਿਆਰਥੀ ਰਸਾਲੇ ਜਾਂ ਆਏ ਬਗਾਹੇ ਛਪਦੀਆਂ ਰਹੀਆਂ। ਕੋਸ਼ਿਸ਼ ਕਰਨੀ ਚਾਹੀਦੀ ਆ ਸਾਰੇ ਸੱਜਣਾਂ ਦਾ, ਹੱਕ ਵੱਡਦਾ ਵੀ ਉਹਨਾਂ ਲਿਖਤਾਂ ਨੂੰ ਇਕੱਠਾ ਕੀਤਾ ਜਾਵੇ। ਆਖਿਰਕਾਰ ਦੂਜਾ ਹਮਲਾ ਹੋਇਆ, ਕੈਂਸਰ ਦੀ ਦੂਜੀ ਵਾਰੀ ਕੀਮੋ ਕਰਾ ਕੇ ਬਠਿੰਡੇ ਤੋਂ ਕਰਾਈ, ਉਸ ਤੋਂ ਬੀਕਾਨੇਰ ਤੋਂ ਫੇਰ ਕਰਾਈ, ਫੇਰ ਸੰਭਲਿਆ, ਫੇਰ ਨੀ ਟਿਕਿਆ, ਫੇਰ ਦੁਆਰਾ ਗਾਜ਼ੀਆ ਉੱਤੇ ਗੋਬਿੰਦਗੜ੍ਹ ਪੜ੍ਹਾਉਣਾ ਸ਼ੁਰੂ ਕੀਤਾ। ਪਰ ਪੜ੍ਹਾਉਂਦੇ ਪੜ੍ਹਾਉਂਦੇ ਆਖਿਰ ਆਹ ਦਿਨ ਆ ਗਿਆ ਜਦੋਂ ਸਾਡਾ ਸਾਥੀ ਸਭ ਤੋਂ ਵਿਛੜ ਗਿਆ।
ਮੈਨੂੰ ਪਤਾ ਬਾਈ ਜੀ ਤੁਸੀਂ ਕਾਫੀ ਇਮੋਸ਼ਨਲ ਹੋ ਕੱਲ ਵੀ, ਤੇ ਤੁਸੀਂ ਇੰਨੀ ਜਾਣਕਾਰੀ ਦਿੱਤੀ ਆ, ਧੰਨਵਾਦ ਤੁਹਾਡਾ। ਤੁਹਾਡੇ ਨਾਲ ਰਿਹਾ, ਬਾਕੀ ਇਲਾਕੇ ਦੇ ਲੋਕ ਜਾਣਦੇ ਨੇ ਜੀ ਜਿੱਥੇ ਜਿੱਥੇ ਵਿਚਰਿਆ ਉਹ। ਇੱਥੇ ਕਾਫੀ ਦੋਸਤ ਮਿੱਤਰ ਨੇ ਜੀ ਉਹਨਾਂ ਦੇ, ਐਕਚੁਅਲੀ ਉਹਨਾਂ ਨੇ ਜਿਹੜੀ ਜ਼ਿੰਦਗੀ ਵੀ ਲਾਈ ਹੈ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਇਹੋ ਜਿਹਾ ਸੀ ਵੀ ਦੂਜਿਆਂ ਨੂੰ ਪ੍ਰੇਰਣਾ ਦਿੰਦਾ ਸੀ। ਤੁਸੀਂ ਉਹਨਾਂ ਦੇ ਉਹ ਐਜੂਕੇਸ਼ਨ ਬਾਰੇ ਗੱਲ ਕੀਤੀ ਆ, ਜਦੋਂ ਗੁੰਡਾਗਰਦੀ ਚੱਲਦੀ ਹੁੰਦੀ ਸੀ ਕਾਲਜਾਂ ਦੇ ਵਿੱਚ, ਮੇਰਾ ਖਿਆਲ ਜਿਹੜੀ ਬੱਸ ਕਿਰਾਇਆ ਐਜੂਕੇਸ਼ਨ ਹੋਈ ਆ, ਪਹਿਲਾਂ ਸਟੂਡੈਂਟਾਂ ਤੋਂ ਕਿਰਾਇਆ ਕਰੂ ਆ ਵੀ ਗੁੰਡੇ ਬਦਮਾਸ਼ ਲੈਂਦੇ ਹੁੰਦੇ ਸੀ ਬਹੁਤ ਜ਼ਿਆਦਾ। ਉਸ ਵੇਲੇ ਇੱਕ ਇਹ ਵੀ ਪ੍ਰਾਪਤੀ ਸੀ ਵੀ ਜਿਹੜਾ ਵਿਦਿਆਰਥੀ ਪੜ੍ਹਨ ਜਾਂਦਾ ਉਹਨਾਂ ਦੇ ਪਾਸ ਬਣੇ ਸੀ, ਇਹਦੇ ਬਾਰੇ ਕੁਛ ਦੱਸੋਗੇ?
ਮੈਂ ਤੁਹਾਨੂੰ ਮਤਲਬ ਕਿਉਂਕਿ
ਰੇਡੀਓ ਦਾ ਆਪਣੇ ਕੋਲ, ਹਾਂਜੀ ਹਾਂਜੀ,
ਰੇਡੀਓ ਦਾ ਪ੍ਰੋਗਰਾਮ, ਇਸ ਕਰਕੇ ਸੰਖੇਪ ਵਿੱਚ ਰੱਖਿਆ। ਮੋਟੇ ਰੂਪ ਵੀ ਤੁਸੀਂ ਇਹੀ ਕਹਿ ਸਕਦੇ ਹੋ ਬਈ ਇੱਕ ਵੀ ਘੋਲ ਇਹੋ ਜਿਹਾ ਨਹੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿੱਢਿਆ ਗਿਆ ਜਿਹਦੇ ਵਿੱਚ ਬਲਵਿੰਦਰ ਦੀ ਮੋਢੀ ਭੂਮਿਕਾ ਨਾ ਹੋਵੇ। ਸਿਰਫ ਬੱਸ ਕਿਰਾਇਆ ਘੋਲ ਨੀ, ਜਿੰਨੇ ਵੀ ਘੋਲ ਚੱਲੇ ਆ ਪਿਰਥੀ ਦੀ ਰਿਹਾਈ ਵਾਸਤੇ, ਪਿਰਥੀ ਦੇ ਫੜੇ ਜਾਣ ਵੇਲੇ, ਜਾਂ ਹਰ ਤਰ੍ਹਾਂ ਦੇ ਮਤਲਬ ਘੋਲ ਆ, ਮਤਲਬ ਇੱਕ ਲੰਮੀ ਲਿਸਟ ਆ। ਇਹਦੇ ਵਾਸਤੇ ਬਹੁਤ ਲੰਮਾ ਸਮਾਂ ਤੇ ਕਿਸੇ ਸਹਿਤ ਲੇਖਕ ਦੇ ਲਿਖਣ ਦੀ ਇਹ ਸਾਰੀਆਂ ਗੱਲਾਂ ਹੈਗੀਆਂ। ਇਦੋਂ ਬਿਨਾਂ ਇਹ ਨੀ ਸੀ ਵੀ ਇੱਕ ਸਟੂਡੈਂਟ ਯੂਨੀਅਨ ਵਿੱਚ, ਮੈਨੂੰ ਇਸ ਗੱਲ ਦਾ ਸੁਭਾਗ ਪ੍ਰਾਪਤ ਹੋਇਆ ਕਿ ਜਦੋਂ PhD ਉਹ ਵਿਚਰ ਰਿਹਾ ਸੀ, ਉਸ ਵੇਲੇ ਮੈਂ ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਦਾ ਮੈਂਬਰ ਸੀ। ਸਾਡੀ ਪੰਜਾਬ ਸਟੂਡੈਂਟ ਯੂਨੀਅਨ ਇੱਕ ਭਰਾਤਰੀ ਜਥੇਬੰਦੀ ਸੀ, ਸਾਡੀਆਂ ਦੋਹਾਂ ਦੀਆਂ ਸਾਂਝੀਆਂ ਕਮੇਟੀਆਂ ਬਣੀਆਂ ਹੋਈਆਂ ਸੀ, ਡਿਸਟ੍ਰਿਕਟ ਪੱਧਰ ਤੇ ਸੂਬਾ ਪੱਧਰ ਤੇ। ਹਰ ਐਕਸ਼ਨ ਦੇ ਵਿੱਚ ਅਸੀਂ ਇਕੱਠੇ ਹਾਂ, ਅਸੀਂ ਵੇਖਿਆ ਇੱਕ ਵੇਖਣ ਕਰਕੇ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹਦਾ ਰੋਲ ਕੀ ਰਿਹਾ ਹੋਊਗਾ, ਵੀ ਜਿਹਦਾ ਨਾਂ ਤੋਂ ਬਹੁਤ ਬੰਦੇ ਇਹੋ ਜਿਹੇ ਜਿਹਦੇ ਬਲਵਿੰਦਰ ਕਰਕੇ ਵੀ ਉਹਨੂੰ ਜਾਣਦੇ ਹੋਣਗੇ। ਸਿਰਫ ਇਸ ਕਰਕੇ ਜਿਨ੍ਹਾਂ ਦਾ ਸਟੂਡੈਂਟ ਸਰਕਲ ਆ, ਸਾਰਾ ਉਹ ਕ੍ਰੈਸ਼ਰ ਕਰਕੇ ਜਾਣਦਾ। ਕ੍ਰੈਸ਼ਰ ਦਾ ਮਤਲਬ ਦਰੜ ਕੇ ਲੰਘਣ ਵਾਲਾ ਬੰਦਾ।
ਬਿਲਕੁਲ ਬਿਲਕੁਲ, ਧੰਨਵਾਦ ਜੀ।
ਜਿੱਦਾਂ ਬਠਿੰਡੇ ਦਾ ਸਰਕਲ ਆ ਉਹਦਾ, ਉਹ ਵੱਖਰੇ ਵੱਖਰੇ ਨਾਵਾਂ ਤੇ ਵੱਖਰੀ, ਅੱਧੇ ਬਠਿੰਡੇ ਦੇ ਬੰਦੇ ਤੁਹਾਨੂੰ ਇਹ ਨੀ ਉਹਨਾਂ ਨੂੰ ਪਤਾ ਹੋਣਾ ਵੀ ਬੰਦੇ ਦਾ ਨਾਮ ਮਤਲਬ ਬਲਵਿੰਦਰ ਆ, ਉਹ ਉਹਨੂੰ BT ਕਰਕੇ ਜਾਣਦੇ ਆ। ਮਤਲਬ ਜੇ ਕਿਸੇ ਸਾਥੀ ਨੂੰ ਭੁਲੇਖਾ ਹੋਵੇ ਵੀ ਬਲਵਿੰਦਰ ਕੌਣ ਸੀ, ਜਿੱਦਾਂ ਬਠਿੰਡੇ, ਕਿਉਂਕਿ ਉਹਦੀ ਬਾਹਲੀ ਕਰਮ ਭੂਮੀ ਅੰਡਰਗਰਾਉਂਡ ਸਮੇਂ ਤੋਂ ਬਾਅਦ ਬਠਿੰਡਾ ਰਹੀ ਆ। ਜਿੰਨੇ ਤੁਹਾਨੂੰ ਬਠਿੰਡੇ ਦੇ ਦੋਸਤ ਮਿਲਣਗੇ, ਜਿੰਨੀਆਂ ਸਮਾਂ ਦੇ ਉਹਦੇ ਜਿੱਥੇ ਉਹਦਾ ਆਉਣਾ ਜਾਣਾ ਸੀ, ਉਹ ਸਾਰੇ ਉਹਨੂੰ BT ਕਰਕੇ ਜਾਣਦੇ ਆ। ਜਿੰਨਾ ਉਹਦਾ ਸਟੂਡੈਂਟ ਸਰਕਲ ਸੀਗਾ, ਸਾਰੇ ਉਹਨੂੰ ਬਲਵਿੰਦਰ ਕ੍ਰੈਸ਼ਰ ਕਹਿ ਕੇ ਜਾਣਦੇ ਆ। ਤੇ ਸਾਡਾ ਖੋਟਿਆਂ ਦਾ ਬਿੰਦਰ ਸੀਗਾ, ਤੇ ਜਿਹਦੇ ਚ ਸਾਨੂੰ ਮਾਣ ਆ, ਤੇ ਮੈਂ ਸਾਥੀ ਦੀ ਯਾਦ ਜਾਪਦਾ ਸਿਰ ਚੁਕਾਉਂਦਾ।
ਧੰਨਵਾਦ ਜੀ, ਧੰਨਵਾਦ, ਤੁਸੀਂ ਕਾਫੀ ਇਮੋਸ਼ਨਲ ਹੋ ਗਏ ਆ। ਆਪਾਂ ਕੋਈ ਨੀ ਫੇਰ ਗੱਲਾਂ ਬਾਤਾਂ ਕਰਾਂਗੇ ਜੀ, ਸਮਾਂ ਸਾਡੇ ਕੋਲ ਇੰਨਾ ਹੀ ਹੁੰਦਾ। ਮਿਹਰਬਾਨੀ ਬਹੁਤ ਬਹੁਤ ਉਸ ਯੋਧੇ ਦੀ ਸ਼ਖਸੀਅਤ ਨਾਲ ਤੁਸੀਂ ਦਰਸ਼ਨ ਕਰਾਏ ਆ ਸਾਡੇ ਸਰੋਤਿਆਂ ਦੇ। ਮੈਨੂੰ ਕੱਲ ਦੇ ਕਾਫੀ ਫੋਨ ਆਏ ਆ ਜੀ, ਮੈਂ ਅੱਜ ਫਿਰ ਪ੍ਰੋਫੈਸਰ ਸਾਹਿਬ ਨੂੰ ਲੱਭਿਆ, ਮੈਂ ਕਿਹਾ ਜੀ ਤੁਸੀਂ ਉਹਨਾਂ ਦੇ ਨਾਲ ਪੜ੍ਹੇ, ਉਹਨਾਂ ਦੇ ਨਾਲ ਪੜ੍ਹੇ ਵੀ ਹੋ ਅਤੇ ਉੱਥੇ ਬਾਅਦ 'ਚ ਜੋਬ ਵੀ ਕੀਤੀ ਆ, ਉਹਨਾਂ ਨਾਲ ਵੀ ਅਸੀਂ ਪੰਜ ਚਾਰ ਮਿੰਟ ਗੱਲ ਕਰਾਂਗੇ। ਬਾਈ ਜੀ ਦੇਵ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ,
ਸ਼ੁਕਰੀਆ,
ਮਿਹਰਬਾਨੀ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ, ਮੈਨੂੰ ਮੇਰੀ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਸ ਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ।
ਓਏ ਜਸ ਭੁੱਲਰ!
ਨਹੀਂ ਨਹੀਂ, ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ? ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜੁਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸਹਿਯੋਗ ਹੋਮਿਓਕਲੀਨਿਕ .com ਤੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਆਸਰਾ ਲਾਇਰਸ ਵਾਲੇ ਸਪਾਂਸਰ ਕਰਦੇ ਨੇ, ਨੰਬਰ 905-456-2020। ਇਹ ਲਾਇਰ ਸਾਹਿਬ ਨੇ ਜੀ, ਅਮਨਦੀਪ ਕਪਿਲਾ ਜੀ। ਅਤੇ ਜਦੋਂ ਤੁਹਾਨੂੰ ਰੀਅਲ ਸਟੇਟ ਕਲੋਜ਼ਿੰਗ ਦੀ ਜ਼ਰੂਰਤ ਹੋਵੇ ਤਾਂ ਇਹ ਫਿਰ ਤੁਹਾਨੂੰ ਸਹਾਰਾ ਦਿੰਦੇ ਨੇ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਾਰਾ ਕੰਮ ਢੰਗ ਕਰਦੇ ਨੇ ਜੀ। ਅਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, ਜੇ ਪ੍ਰੋਪਰਟੀ ਲਈ ਆ, ਪ੍ਰੋਪਰਟੀ ਕਲੋਜ਼ ਕਰਵਾਉਣੀ ਆ ਸੈਲਰ ਹੋ ਜਾਂ ਬਾਇਰ ਹੋ ਜਾਂ ਵੈਸੇ ਸਲਾਹ ਮਸ਼ਵਰਾ ਕਰਨਾ, ਕੋਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, 905-456-2020 ਇਹਨਾਂ ਦਾ ਨੰਬਰ ਆ। ਇਸੇ ਤਰ੍ਹਾਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ, ਉਹਨਾਂ ਦਾ ਵੀ ਨੰਬਰ ਨੋਟ ਕਰ ਲਓ, 647-646-3000 ਇਹਨਾਂ ਦਾ ਨੰਬਰ ਹੈਗਾ। ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਜ਼ਰੂਰਤ ਹੈਗੀ ਆ ਤੁਹਾਨੂੰ, ਰਿਫੂਜੀ ਕੇਸ ਆ ਜਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਕਿਸੇ ਪ੍ਰੋਗਰਾਮ ਦੇ ਅਧੀਨ ਬੁਲਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਏ ਹੋਏ ਹੋ ਵਰਕ ਪਰਮਿਟ, LMIA ਦੀਆਂ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ, ਜ਼ਰੂਰਤਾਂ ਹੁੰਦੀਆਂ ਨੇ, ਉਹਦੇ ਸੰਬੰਧੀ ਜਾਣਕਾਰੀ ਲੈਣੀ ਆ, 647-646-3000 ਇਹਨਾਂ ਦਾ ਨੰਬਰ ਆ। ਅਤੇ ਦੋਸਤੋ ਜੇ ਕਿਸੇ ਨੂੰ ਬਵਾਸੀਰ ਦੀ ਭੈੜੀ ਬਿਮਾਰੀ ਲੱਗੀ ਹੋਈ ਆ ਤਾਂ ਸਾਡੇ ਕੋਲ ਇੱਕ ਸਾਡੇ ਸਪੋਂਸਰ ਨੇ, ਨੰਬਰ ਉਹਨਾਂ ਦਾ 416-845-7574-34 ਆ, ਉਹ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਦੇ ਨਾਲ ਇਹ ਗਰੰਟੀਸ਼ੁਦਾ ਇਲਾਜ ਕਰਦੇ ਨੇ ਅਤੇ ਇਲਾਜ ਵੀ ਬਹੁਤ ਸਸਤਾ ਇਹਦਾ। ਮੇਰਾ ਖਿਆਲ 10-12 ਸਾਲ ਹੋ ਗਏ ਇਹਨਾਂ ਦੀ ਐਡ ਚੱਲਦਿਆਂ ਨੂੰ, ਕਿਤੇ ਕਿਤੇ ਇਹ ਇੰਡੀਆ ਹੁੰਦੇ ਨੇ ਫਿਰ ਕਹਿੰਦੇ ਐਡ ਬੰਦ ਕਰ ਦਿਓ, ਅਤੇ ਬਹੁਤ ਸਾਰੇ ਲੋਕ ਇਹਨਾਂ ਦੀ ਦਵਾਈ ਤੋਂ ਫਾਇਦਾ ਉਠਾ ਚੁੱਕੇ ਨੇ। 416-845-7574-34 ਇਹਨਾਂ ਨੇ ਕਿਹਾ ਹੋਇਆ ਵੀ ਜੇ ਮੌਕਿਆਂ ਵਾਲੀ ਬਵਾਸੀਰ ਆ ਫਿਰ ਅਸੀਂ ਸ਼ਰਤੀ ਇਲਾਜ ਕਰਦੇ ਹਾਂ ਗਰੰਟੀਸ਼ੁਦਾ। 416-845-7574-34 ਇਹਨਾਂ ਦਾ ਨੰਬਰ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਦੋਸਤੋ ਕਿ ਸਾਡੇ ਪਿੰਡ ਦੇ ਸੀ ਇਹ ਪ੍ਰੋਫੈਸਰ ਬਲਵਿੰਦਰ ਸਿੰਘ। ਇਸ ਵੇਲੇ ਵੈਸੇ ਪੜ੍ਹਾਉਂਦੇ ਵੀ ਸੀਗੇ, ਮੈਥਮੈਟਿਕਸ ਪੜ੍ਹਾਉਂਦੇ ਸੀ, ਉਹ ਪੀ ਐੱਚ ਡੀ ਕਰ ਗਏ ਸੀ ਮੈਥਮੈਟਿਕਸ ਦੇ ਵਿੱਚ। ਨਾਲ ਦੀ ਨਾਲ ਉਹ ਐਸੋਸੀਏਸ਼ਨ ਫੋਰ ਡੈਮੋਕ੍ਰੈਟਿਕ ਰਾਈਟਸ, ਜਿਹੜੀ ਜਮਹੂਰੀ ਅਧਿਕਾਰ ਸਭਾ, ਉਹਦੇ ਵਿੱਚ ਉਹ ਕੰਮ ਵੀ ਕਰਦੇ ਸੀ। ਬਹੁਤਾ ਸਮਾਂ ਉਹਨਾਂ ਨੇ ਜਿਹੜੀ ਨਕਸਲਵਾੜੀ ਲਹਿਰ ਸੀ ਉਸ ਤੋਂ ਬਾਅਦ ਅੰਡਰਗਰਾਊਂਡ ਜ਼ਿੰਦਗੀ ਜਿਉਂਦਿਆਂ ਗੁਜ਼ਾਰਿਆ। ਆਏ ਨਹੀਂ ਵੀ ਕੋਈ ਉਹ ਉਹਨਾਂ ਦੇ ਕੋਈ ਕੇਸ ਪਿਆ ਹੋਇਆ ਸੀ ਜਾਂ ਕੁਛ ਹੋਰ ਸੀ, ਬਸ ਉਹ ਮਜ਼ਦੂਰਾਂ ਕਿਸਾਨਾਂ ਨੂੰ ਜਥੇਬੰਦ ਕਰਦੇ ਸਾਰਾ ਦਿਨ ਆਪਣੇ ਮਤਲਬ ਆਪਣੀ ਜ਼ਿੰਦਗੀ ਦਾ ਸਮਾਂ ਸੀ ਜਿਹੜਾ ਨਿੱਜ ਲਈ ਨਹੀਂ ਸੀ ਬਿਤਾਉਂਦੇ, ਲੋਕਾਂ ਲਈ ਬਿਤਾਉਂਦੇ ਸੀ। ਅਤੇ ਉਹਨਾਂ ਦੇ ਮਨ ਦੇ ਵਿੱਚ ਡੂੰਘੀ ਕਿਤੇ ਗੱਲ ਵਸੀ ਹੋਈ ਸੀ ਵੀ ਬੰਦੇ ਦੀ ਜ਼ਿੰਦਗੀ ਹੈ ਦੂਜਿਆਂ ਵਾਸਤੇ, ਸਮਾਜ ਵਾਸਤੇ। ਇਸ ਕਰਕੇ ਜੇ ਸਾਡਾ ਸਮਾਜ ਤੰਦਰੁਸਤ ਆ, ਕਦਰਾਂ ਕੀਮਤਾਂ ਚੰਗੀਆਂ ਨੇ, ਅਤੇ ਫਿਰ ਲੋਕਾਂ ਦੀ ਜ਼ਿੰਦਗੀ ਸੋਹਣੀ ਬਣੂ, ਅਤੇ ਹਰੇਕ ਨੂੰ ਹੱਕ ਆ, ਹਰੇਕ ਨੂੰ ਇਹੋ ਜਿਹੀਆਂ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ, ਬਰਾਬਰ ਦੀਆਂ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ। ਉਹ ਅਗਲੀ ਗੱਲ ਆ ਵੀ ਕੋਈ ਬੰਦਾ ਕਿੱਥੇ ਖੜਦਾ, ਪਰ ਸਾਰਿਆਂ ਲਈ ਬਰਾਬਰ ਦੀਆਂ ਓਪਰਚੁਨਿਟੀਜ਼ ਹੋਣੀਆਂ ਚਾਹੀਦੀਆਂ। ਸੋਹਣੇ ਸਮਾਜ ਦੇ ਲਈ ਜਿਹੜੀ ਲੜਾਈ ਚੱਲਦੀ ਆ ਉਹਦੇ 'ਚ ਉਹ ਸ਼ਾਮਿਲ ਰਹੇ, ਪਲ ਪਲ ਉਹਨਾਂ ਦਾ ਇਸ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਲਈ ਅਤੇ ਲੋਕਾਂ ਦੇ ਲੇਖੇ ਲੱਗਿਆ। ਸਾਡੇ ਨਾਲ ਇਸ ਵਕਤ ਪ੍ਰੋਫੈਸਰ ਪਰਮਿੰਦਰ ਸਿੰਘ ਜੀ ਜੁੜੇ ਹੋਏ ਨੇ ਜੀ। ਇਹ ਵੀ ਵੀਰ ਜੀ ਸਾਇੰਸ ਕਾਲਜ ਦੇ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਰਹੇ ਨੇ, ਅਤੇ ਕਾਲਜ ਵੇਲੇ ਇਹ ਸਾਡੇ ਜਿਹੜੇ ਇਹ ਸਾਡੇ ਪਿੰਡ ਦੇ ਬਲਵਿੰਦਰ ਸਿੰਘ ਜੀ ਸੀਗੇ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ, ਜਿਹੜੇ ਕੈਂਸਰ ਦੇ ਨਾਲ ਕਾਫੀ ਦੇਰ ਜੂਝਦੇ ਰਹੇ ਅਤੇ ਹੁਣ ਦੁਨੀਆਂ ਦੇ ਵਿੱਚ ਨਹੀਂ ਰਹੇ, ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਉਹਨਾਂ ਦੇ ਦੋਸਤ ਰਹੇ ਨੇ ਪ੍ਰੋਫੈਸਰ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ
ਜੀ। ਪ੍ਰੋਫੈਸਰ ਸਾਹਿਬ ਤੁਸੀਂ ਅੱਜ ਸਵੇਰੇ ਗੱਲ ਕਰ ਰਹੇ ਸੀ, ਆ ਘੰਟਾ ਪਹਿਲਾਂ ਹੀ ਪ੍ਰੋਫੈਸਰ ਜੈਪਾਲ ਨਾਲ ਵੀ ਗੱਲ ਕੀਤੀ, ਤੁਹਾਡੇ ਪੂਰੇ ਦਾ ਪੂਰਾ ਇੱਕ ਗਰੁੱਪ ਸੀਗਾ, ਅਤੇ ਉਹ ਸਮਾਂ ਵੀ ਸੀ ਜਦੋਂ ਇੱਕ ਇਹੋ ਜਿਹੀ ਸੋਚ ਸੀ ਜਿਹੜੀ ਉਹ ਕਿਰਿਆਸ਼ੀਲ ਸੀ, ਬਈ ਇਹ ਸਮਾਜ ਆ ਜਿਹੜਾ ਖੜੋਤ ਆਈ ਪਈ ਆ, ਇਹਦੇ ਵਿੱਚ ਸਟੈਗਨੇਸ਼ਨ ਆਈ ਪਈ ਆ, ਇਹਦੇ 'ਚ ਕੋਈ ਸੋਹਣਾ ਵਾਪਰਨਾ ਚਾਹੀਦਾ, ਲੋਕਾਂ ਦੀ ਜ਼ਿੰਦਗੀ ਜਿਉਣ ਯੋਗ ਨਹੀਂ ਰਹੀ। ਤੁਸੀਂ ਜਦੋਂ ਇਹਨਾਂ ਦੇ ਨਾਲ ਪੜ੍ਹਦੇ ਰਹੇ ਆ, ਇਹਨਾਂ ਦੀ ਸ਼ਖਸੀਅਤ ਦੇ ਦੀਆਂ ਕਿਹੜੀਆਂ ਕਿਹੜੇ ਕਿਹੜੇ ਵਿਲੱਖਣ ਪੱਖ ਸੀ ਬਲਵਿੰਦਰ ਸਿੰਘ ਜੀ ਜਿਹੜੇ ਸਾਡੇ ਪਿੰਡ ਦੇ ਸੀ?
ਵੈਸੇ ਤਾਂ ਸਰਜੀਤ ਸਿੰਘ ਹੋਰਾਂ ਨੇ ਇਹਨਾਂ ਦੀ ਜ਼ਿੰਦਗੀ ਬਾਰੇ ਕਾਫੀ ਕੁਝ ਦੱਸ ਹੀ ਦਿੱਤਾ ਗਾ।
ਹਾਂਜੀ,
ਤੇ ਇਹ ਪਹਿਲਾਂ ਜਿਹੜਾ ਜੀ ਟੀ ਵੀ ਕਾਲਜ ਆ ਰੋਡੇ ਪੜ੍ਹਦੇ ਰਹੇ ਆ।
ਹਾਂਜੀ, ਅੱਛਾ, ਪੜ੍ਹਦੇ ਰੋਡੇ ਵੀ ਪੜ੍ਹਦੇ ਰਹੇ ਆ,
ਉੱਥੋਂ ਪ੍ਰੈਪ ਰੋਡਿਆਂ ਤੋਂ ਕੀਤੀ ਹੈ ਜੀ ਇਹਨਾਂ ਨੇ।
ਓਕੇ, ਹਾਂਜੀ ਹਾਂਜੀ,
ਦਰਬਾਰਾ ਸਿੰਘ ਗੁਰੂ ਦੇ ਕਲਾਸ ਫੈਲੋ ਰਹੇ ਹੈ, ਤੇ ਉਸ ਬੈਚ ਦੇ ਇਹ ਆਪਦੇ ਦੇ ਟੋਪਰ ਨੇ ਬੀ ਐਸ ਸੀ ਦੇ, ਮਤਲਬ ਸਾਇੰਸ ਕਾਲਜ ਦੇ ਟੋਪ ਦੇ ਟੋਪਰ ਇਹ ਸੀਗੇ।
ਹਾਂਜੀ,
ਤੇ ਸਰਗਰਮੀਆਂ ਤਾਂ ਤੁਹਾਨੂੰ ਪਤਾ ਪੀ ਐਸ ਯੂ ਦੇ ਵਿੱਚ ਇਹ ਬਹੁਤ ਜ਼ਿਆਦਾ ਸੀ ਇਹਨਾਂ ਦੀਆਂ। ਜੇ ਕਿਹਾ ਜਾਵੇ ਤਾਂ ਨੈਕਸਟ ਜਿਹੜਾ ਪ੍ਰਿਥੀਪਾਲ ਦੀ ਰੰਧਾਵੇ ਦੀ ਡੈਥ ਤੋਂ ਬਾਅਦ ਨੈਕਸਟ ਨੰਬਰ ਇਹਨਾਂ ਦਾ ਹੀ ਸੀਗਾ।
ਹਾਲਾਤ ਮੈਂ ਇੱਕ ਮਿੰਟ ਇੰਟਰਪਟ ਕਰਦਾ, ਸਾਡੇ ਦੋਸਤਾਂ ਨੂੰ ਜਾਣਕਾਰੀ ਦੇ ਦਿਆਂ ਵੀ ਉਸ ਵੇਲੇ ਸਟੂਡੈਂਟ ਲਹਿਰ ਦੇ ਲੀਡਰ ਸੀ ਪ੍ਰਿਥੀਪਾਲ ਰੰਧਾਵਾ ਜੀ, ਤੇ ਉਹਨਾਂ ਨੂੰ ਕਤਲ ਕਰਾ ਦਿੱਤਾ ਗਿਆ ਸੀਗਾ। ਤੇ ਹਾਂਜੀ ਹਾਂਜੀ ਪ੍ਰੋਫੈਸਰ ਸਾਹਿਬ,
ਪ੍ਰਿਥੀਪਾਲ ਤੋਂ ਬਾਅਦ ਜੇ ਹਾਲਾਤ ਸਹੀ ਚੱਲਦੇ ਉਸੇ ਤਰ੍ਹਾਂ ਇਹਨਾਂ ਦੀ ਸਟੱਡੀ ਕੰਟੀਨਿਊਸ ਰਹਿੰਦੀ,
ਹਾਂਜੀ,
ਤਾਂ ਨੈਕਸਟ ਨੰਬਰ ਇਹਨਾਂ ਦਾ ਹੀ ਸੀਗਾ ਪੰਜਾਬ ਨੂੰ ਸੰਭਾਲਣ ਵਾਸਤੇ ਪੀ ਐਸ ਯੂ ਦੇ।
ਹਾਂਜੀ,
ਪਰ ਉਹ ਹਾਲਾਤ ਕੁਝ ਇਹੋ ਜਿਹੇ ਬਣੇ ਵੀ ਉਦੋਂ ਬਾਅਦ ਇਹਨਾਂ ਨੇ ਖਾਲਸਾ ਕਾਲਜ ਚ ਦਾਖਲਾ ਲੈ ਲਿਆ, ਤੇ ਉਸੇ ਮੇਨ ਟਾਈਮ ਚ ਇਹਨਾਂ ਨੂੰ ਅੰਡਰਗਰਾਊਂਡ ਹੋਣਾ ਪੈ ਗਿਆ।
ਹਾਂਜੀ,
ਤੇ ਕੋਈ ਇਹੋ ਜਿਹਾ ਘੋਲ ਨੀ ਗਾ ਵੀ ਜਿਹੜਾ ਇਹਨਾਂ ਨੇ ਆਪਦੇ ਸਮੇਂ ਦੇ ਦੌਰਾਨ ਲੜਿਆ ਨਾ ਹੋਵੇ,
ਪੂਰਾ ਐਕਟਿਵ ਰਹਿੰਦੇ ਸੀ,
ਪੂਰਾ ਹਰੇਕ ਜਿੰਨੇ ਵੀ ਘੋਲ ਚੱਲੇ ਆ ਉਸ ਵੇਲੇ, ਜਿਹੜਾ ਬੱਸ ਕਿਰਾਏ ਦੀ ਗੱਲ ਕਰਦੇ ਹੋ, ਉਹ ਘੋਲ ਵੀ ਇਹਨਾਂ ਨੇ ਮੂਹਰੇ ਹੋ ਕੇ ਲੜਿਆ ਗਾ,
ਜਿਹਦੇ ਬਾਅਦ ਸਟੂਡੈਂਟਾਂ ਨੂੰ ਸਹੂਲਤ ਮਿਲੀ,
ਸਟੂਡੈਂਟਾਂ ਦੇ ਜਿਹੜੇ ਸਾਰੇ ਕਿਰਾਏ
ਫ੍ਰੀ ਪਾਸ ਆ ਜਿਹੜੇ ਮਿਲੇ ਆ, ਨਹੀਂ ਤਾਂ ਬੜਾ ਔਖਾ ਸੀ ਜੀ। ਦੇਖੋ 30-35 ਕਿਲੋਮੀਟਰ ਉਸ ਵੇਲੇ ਬੱਸਾਂ ਦੇ ਉੱਤੇ ਕਿਰਾਇਆ ਲਾ ਕੇ ਜਾਣਾ, ਤੇ ਉਧਰੋਂ ਪ੍ਰਾਈਵੇਟ ਜਿਹੜੇ ਬੱਸ ਮਾਲਕਾਂ ਨੇ ਗੁੰਡੇ ਰੱਖੇ ਹੁੰਦੇ ਸੀ ਜੀ ਉਸ ਵੇਲੇ।
ਹਾਂਜੀ ਹਾਂਜੀ,
ਤੇ ਆਮ ਘਰਾਂ ਦੇ ਬੱਚਿਆਂ ਕੋਲੇ ਪੜ੍ਹਨ ਪੁੜਨ ਨੂੰ ਕਿੱਥੇ ਪੈਸੇ ਹੁੰਦੇ ਸੀ ਪ੍ਰੋਫੈਸਰ ਸਾਹਿਬ ਉਦੋਂ?
ਖਰੀਦਣ ਦੇ ਉੱਤੇ ਖਰਚ ਕਰਦੇ ਸੀ, ਜਿਹੜਾ ਆਪ ਵੀ ਪੜ੍ਹਦੇ ਸੀਗੇ ਤੇ ਬਾਕੀ ਸਾਰਿਆਂ ਸਾਥੀਆਂ ਨੂੰ ਵੀ ਨਾਲਦਿਆਂ ਨੂੰ ਪੜ੍ਹਾਉਂਦੇ ਸੀ।
ਹਾਂਜੀ ਹਾਂਜੀ ਹਾਂਜੀ।
ਮੈਂ ਮਤਲਬ ਜਿੰਨਾ ਚਿਰ ਬੀ ਐਸ ਸੀ ਚ ਇਹਨਾਂ ਦਾ ਮਤਲਬ ਨਾਲ ਦੋ ਸਾਲ ਮਗਰ ਸੀ,
ਹਾਂਜੀ,
ਉਹਨਾਂ ਚਿਰ ਇਕੱਠੇ ਹੀ ਰਹੇ ਅਸੀਂ।
ਹਾਂਜੀ ਹਾਂਜੀ ਹਾਂਜੀ।
ਤੇ ਉਦੋਂ ਬਾਅਦ ਵੀ ਜਦੋਂ ਮਤਲਬ ਨੈਕਸਟ ਲਾਈਟ ਮੂਵਮੈਂਟ ਤੋਂ ਬਾਅਦ ਜਦ ਸਾਰੇ ਕੇਸ ਕੂਸ ਜੇ ਕੇਸ ਤਾਂ ਇਹਨਾਂ ਤੇ ਖੈਰ ਕੋਈ ਹੈ ਨਹੀਂ ਸੀਗਾ,
ਹਾਂਜੀ,
ਤੇ ਉਦੋਂ ਬਾਅਦ ਫਿਰ ਫਰੀ ਹੋ ਕੇ ਫਿਰ ਇਸ ਪਾਸੇ ਨੂੰ ਆਹ ਆਪਦੀ ਜ਼ਿੰਦਗੀ ਸ਼ੁਰੂ ਕੀਤੀ ਆ।
ਹਾਂਜੀ ਹਾਂਜੀ।
ਤੇ ਜੇ ਇਸ ਪਾਸੇ ਨੂੰ ਉਸ ਵੇਲੇ ਨਾ ਪੈਂਦੇ ਜਾਂ ਉਸ ਤਰ੍ਹਾਂ ਦੇ ਹਾਲਾਤ ਨਾ ਆਉਂਦੇ ਤਾਂ ਜਿਹੜੇ ਹਿਸਾਬ ਨਾਲ ਜਿੰਨੇ ਇੰਟੈਲੀਜੈਂਟ ਸੀ, ਜਿੰਨਾ ਇਹਨਾਂ ਕੋਲ ਨਾਲੇਜ ਸੀ, ਉਸ ਹਿਸਾਬ ਨਾਲ ਅੱਜ ਕੱਲ੍ਹ ਮਤਲਬ ਆਈ ਐਸ ਰਿਟਾਇਰ ਹੁੰਦੇ ਘੱਟੋ ਘੱਟ। ਪਰ ਹਾਲਾਤ ਹੀ ਇਹੋ ਜਿਹੇ ਬਣੇ ਵੀ ਇਹਨਾਂ ਨੂੰ ਉਸ ਵੇਲੇ ਅੰਡਰਗਰਾਊਂਡ ਹੋਣਾ ਪੈ ਗਿਆ।
ਅਸੀਂ ਬਹੁਤ ਛੋਟੇ ਹੁੰਦੇ ਸੀ ਪ੍ਰੈਸ ਸਾਹਿਬ, ਜਦੋਂ ਅਸੀਂ ਇਹਨਾਂ ਦੇ ਕੋਲੇ ਬੈਠਣਾ ਨਾ, ਕਿਤੇ ਨਾ ਕਿਤੇ ਪਿੰਡ ਆਉਣਾ ਇਹਨਾਂ ਨੇ, ਬਸ 10-15 ਮਿੰਟ ਅੱਧਾ ਘੰਟਾ, ਮਤਲਬ ਜਿਵੇਂ ਕਹਿੰਦੇ ਆ ਨਾ ਕਿ ਬਸ ਉਹਨਾਂ ਦੀ ਸ਼ਖਸੀਅਤ ਇਹ ਜੀ ਸੀ ਵੀ ਉਹਨਾਂ ਦੇ ਗੱਲਬਾਤ ਕਰਨ ਦਾ ਅੰਦਾਜ਼, ਉਹਨਾਂ ਦਾ ਦਲੀਲ ਦੇਣ ਦਾ ਢੰਗ ਤਰੀਕਾ, ਵੀ ਬੰਦਾ ਕਾਇਲ ਹੋ ਜਾਂਦਾ ਸੀਗਾ ਬੈਠਾ ਵੀ ਹਾਂ ਇਹ ਇਹ ਮਤਲਬ ਜਿਹੜੀ ਵਿਗਿਆਨਿਕ ਪੱਖ ਤੋਂ ਗੱਲ ਕਰਦੇ ਆ, ਜਾਣੀ ਉਹਨਾਂ ਦਾ ਵਿਰੋਧ ਹੀ ਕੋਈ ਨਹੀਂ ਸੀ ਰਹਿੰਦਾ ਜੀ।
ਇਹ ਤਾਂ ਹੈ,
ਮਤਲਬ ਦਲੀਲਬਾਜ਼ੀ ਤਰਕ ਨਾਲ ਗੱਲ ਕਰਨੀ ਉਹਨਾਂ ਨੇ। ਤੇ ਹੋਰ ਕੋਈ ਗੱਲ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਸ਼ਖਸੀਅਤ ਬਾਰੇ ਜੀ?
ਉਹਨਾਂ ਬਾਰੇ ਦੇਖੋ ਜੀ, ਰਿਟਾਇਰ ਮਤਲਬ ਆਹ ਕੈਂਸਰ ਦੀ ਬਿਮਾਰੀ ਹੋਣ ਦੇ ਬਾਵਜੂਦ ਵੀ ਜਦੋਂ ਸਾਇੰਸ ਕਾਲਜ ਦੀ ਅਲਮਨੀ ਐਸੋਸੀਏਸ਼ਨ ਬਣੀ ਆ, ਓਲਡ ਸਟੂਡੈਂਟ ਐਸੋਸੀਏਸ਼ਨ,
ਅੱਛਾ ਜੀ,
ਉਹਦੇ ਵਿੱਚ ਵੀ ਸ਼ਾਇਦ ਇਹ ਜਨਰਲ ਸੈਕਟਰੀ ਬਣਾਇਆ ਗਿਆ ਸੀ, ਤੇ ਉੱਥੇ ਹਾਲ ਬਣਨਾ ਸੀ ਇੱਕ ਸਾਇੰਸ ਕਾਲਜ ਦੇ ਵਿੱਚ,
ਅੱਛਾ ਜੀ,
ਜਿਹਦੀਆਂ ਨਵਾਂ ਭਰੀਆਂ ਜਾ ਚੁੱਕੀਆਂ ਸੀ, ਉਸ ਹਾਲ ਨੂੰ ਕਹਾਂ ਅਪਗ੍ਰੇਡ ਕਰਨ ਵਾਸਤੇ ਇਹਨਾਂ ਨੇ ਬਹੁਤ ਸਰਗਰਮੀ ਦਿਖਾਈ, ਤੇ ਪਰ ਉਹ ਕੁਦਰਤੀ ਉਹ ਚ ਕਾਮਯਾਬ ਨਹੀਂ ਹੋ ਸਕੇ, ਲੋਕਾਂ ਨੇ ਸਾਥ ਨਹੀਂ ਦਿੱਤਾ, ਕਿਉਂਕਿ ਬਹੁਤ ਵੱਡਾ ਬਜਟ 1 ਕਰੋੜ ਦੇ ਲਵੇ ਤਵੇ ਦਾ ਉਹ ਪ੍ਰੋਜੈਕਟ ਆ,
ਹਾਂਜੀ ਹਾਂਜੀ,
ਉਹਨੂੰ ਪੂਰਾ ਕਰਨ ਵਾਸਤੇ।
ਬਿਲਕੁਲ ਬਿਲਕੁਲ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ,
ਥੈਂਕ ਯੂ,
ਧੰਨਵਾਦ। ਦੋਸਤੋ, ਇਹ ਕੁਝ ਗੱਲਾਂ ਅੱਜ ਅਸੀਂ ਕੀਤੀਆਂ ਨੇ, ਸਾਡੇ ਪਿੰਡ ਦੇ ਸੀਗੇ ਕਾਮਰੇਡ ਬਲਵਿੰਦਰ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ ਕਹਿੰਦੇ ਨੇ, ਅੱਜ ਕੱਲ੍ਹ ਉਹ ਐਸੋਸੀਏਸ਼ਨ ਫੋਰ ਡੈਮੋਕਰੇਟਿਕ ਰਾਈਟਸ ਬਠਿੰਡਾ ਇਲਾਕੇ ਦੇ ਵਿੱਚ ਉਹ ਸਰਗਰਮ ਸੀ, ਪਰ ਆਪਣੀ ਜ਼ਿੰਦਗੀ ਆ ਜਿਹੜੀ ਸਾਰੀ ਉਹਨਾਂ ਨੇ ਲੋਕਾਂ ਦੇ ਲੇਖੇ ਲਾਈ ਆ, ਆਮ ਮਜ਼ਦੂਰ ਕਿਸਾਨ ਆਮ ਬੰਦੇ ਦੇ ਲਈ ਉਹਨਾਂ ਨੇ ਹਰੇਕ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕੀਤੀ, ਆਪਣੀ ਜ਼ਿੰਦਗੀ ਦੀ ਪਰਵਾਹ ਕਰਦਿਆਂ ਨਾ ਕਰਦਿਆਂ ਹੋਇਆਂ, ਇਹੋ ਜਿਹੇ ਯੋਧੇ ਨੂੰ ਅਸੀਂ ਸਲਾਮ ਕਰਦੇ ਹਾਂ ਜੀ। ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਇਸੇ ਕਰਕੇ ਕਿਹਾ ਸੀ ਵੀ ਮਹਾਨ ਵਿਅਕਤੀ ਸਾਡੇ ਵਿੱਚ ਹੀ ਤੁਰੇ ਫਿਰਦੇ ਹੁੰਦੇ ਆ ਜੀ, ਖੈਰ ਕਿਸੇ ਨੂੰ ਲੱਗ ਸਕਦਾ ਵੀ ਇਹਨਾਂ ਦੇ ਪਿੰਡ ਦਾ ਇਸ ਕਰਕੇ ਮਹਾਨ ਕਹੀ ਜਾਂਦਾ, ਸਾਡੇ ਪਿੰਡ ਦੇ ਤਾਂ ਉਹਨਾਂ ਦਾ ਜਨਮ ਹੀ ਹੋਇਆ ਸੀ ਜੀ, ਉਹ ਪਿੰਡ ਰਹੇ ਨਹੀਂ, ਬਹੁਤ ਘੱਟ ਦੇਰ ਰਹੇ ਨੇ, ਬਹੁਤ ਥੋੜ੍ਹੀ ਦੇਰ ਰਹੇ ਨੇ, ਕਿਤੇ ਕਿਤੇ ਆਉਂਦੇ ਹੁੰਦੇ ਸੀ। ਸਾਡੇ ਪਿੰਡ ਦੇ ਵਿੱਚ ਨਾ ਕਾਫੀ ਸਾਰੇ ਲੋਕ ਨੇ, ਕਾਮਰੇਡ ਉਰਦੂ ਖਾਨ, ਉਹਨਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਉਹ ਵੀ ਅਸੀਂ ਬਹੁਤ ਛੋਟੇ ਹੁੰਦੇ ਹਾਂ ਜੀ, ਉਹਨਾਂ ਨੂੰ ਜਦੋਂ ਪਿੰਡ ਆਉਂਦੇ ਹੁੰਦੇ ਸੀ ਮਿਲਦੇ ਹੁੰਦੇ ਸੀ, ਉਹ ਆਲ ਇੰਡੀਆ ਲੈਵਲ ਦੇ ਲੀਡਰ ਸੀਗੇ ਕਾਮਰੇਡ ਉਰਦੂ ਖਾਨ। ਸਾਡੇ ਪਿੰਡ ਦੇ ਬਾਈ ਦੇਵ ਜੀ, ਜੇ ਇਹਨਾਂ ਬਾਰੇ ਗੱਲ ਕਰਨੀ ਹੋਵੇ ਤਾਂ ਪ੍ਰੋਗਰਾਮ ਦਾ ਸਮਾਂ ਛੋਟਾ ਰਹਿ ਜੂ ਜੀ, ਜਦੋਂ ਡੀਜ਼ਲ ਦੀ ਸ਼ੋਰਟੇਜ ਹੋਈ ਸੀ ਨਾ 76-77 ਦੇ ਵਿੱਚ, ਤਕੜੀ ਐਜੀਟੇਸ਼ਨ ਉੱਠੀ ਸੀ, ਉਸ ਵੇਲੇ ਬਿਜਲੀ ਵਾਲੀਆਂ ਮੋਟਰਾਂ ਨਹੀਂ ਸੀ ਹੁੰਦੀਆਂ ਪਾਣੀ ਕੱਢਣ ਦੇ ਲਈ, ਇੰਜਣ ਚੱਲਦੇ ਹੁੰਦੇ ਸੀ, ਅਤੇ ਉੱਧਰੋਂ ਫਸਲਾਂ ਪਾਣੀ ਬਿਨਾਂ ਸੁੱਕਦੀਆਂ ਹੁੰਦੀਆਂ ਸੀ, ਨਹਿਰੀ ਪਾਣੀ ਦੀ ਸਪਲਾਈ ਘੱਟ ਸੀ, ਅਤੇ ਡੀਜ਼ਲ ਇੰਨਾ ਮਹਿੰਗਾ ਹੋ ਗਿਆ ਸੀ, ਬਲੈਕ 'ਚ ਮਿਲਦਾ ਸੀ, ਅਤੇ ਬਾਈ ਦੇਵਹੂਰੀ ਸੀ ਜਿਹੜੇ, ਫਿਰ ਇਹ ਜਿਹੜੇ ਡੀਜ਼ਲ ਦੇ ਟਰੱਕ ਜਾਂਦੇ ਹੁੰਦੇ ਸੀ ਉੱਧਰੋਂ। ਦੇਖੋ ਹੁਣ ਬਈ, ਇੱਕ ਪਾਸੇ ਕਿਸਾਨ ਨੂੰ ਅੰਨਦਾਤਾ ਕਹਿੰਦੇ ਆ, ਇੱਕ ਪਾਸੇ ਕਿਸਾਨ ਉਹ ਅਨਾਜ ਉਗਾਉਣ ਦੇ ਲਈ ਪਾਣੀ ਨਹੀਂ ਹੈਗਾ, ਅਤੇ ਡੀਜ਼ਲ ਨਹੀਂ ਦਿੱਤਾ ਜਾ ਰਿਹਾ ਇੰਜਣ ਚਲਾਉਣ ਲਈ। ਫਿਰ ਇਹ ਬਾਈ ਦੇਵ ਵਰਗੇ ਕਈ ਵਾਰੀ ਫਿਰ ਇਹਨਾਂ ਨੇ ਇਹੋ ਜਿਹੇ ਕੰਮ ਕੀਤੇ ਆ ਵੀ ਟਰੱਕ ਧੱਕੇ ਦੇਣਾ, ਰੋਕ ਕੇ ਅਤੇ ਲਾਈਨਾਂ ਲਾ ਕੇ ਪੀਪੀਆਂ ਦੀਆਂ ਨਾ, ਅਤੇ ਕਿਸਾਨਾਂ ਨੂੰ ਕਹਿਤਾ ਚੱਕੋ ਵੀ ਕੋਈ ਗੱਲ ਨਹੀਂ, ਪੁਲਿਸ ਕੇਸ ਦਰਜ ਕਰੂ, ਸਾਡੇ 'ਤੇ ਦਰਜ ਕਰੂ, ਪਰ ਜੇ ਕਿਸਾਨ ਸੱਚੀ ਮੁੱਚੀ ਅੰਨਦਾਤਾ ਆਪਣੀ ਫਸਲ ਨੂੰ ਉਗਾਉਣ ਦੇ ਲਈ ਉਹ ਇੰਜਣ ਚਲਾਉਂਦਾ, ਪਾਣੀ ਧਰਤੀ ਦੇ ਵਿੱਚੋਂ ਕੱਢਦਾ, ਅਤੇ ਤੇਲ ਤੁਸੀਂ ਚੱਕੋ, ਇਹਨਾਂ 'ਤੇ ਵੀ ਬਥੇਰੇ ਕੇਸ ਪਏ ਨੇ। ਕੂਕਾ ਲਹਿਰ ਬਾਰੇ ਗੱਲਬਾਤ ਕੀਤੀ ਸੀ ਬਾਈ ਜੀ ਨੇ ਵੀ ਜਿਹੜੀ ਆਨੰਦ ਕਾਰਜਾਂ ਦੀ ਰਸਮ ਸੀ ਉਹ ਐਕਚੁਅਲੀ ਸਾਡੇ ਪਿੰਡ ਦੇ ਵਿੱਚੋਂ ਹੀ ਸ਼ੁਰੂ ਹੋਈ ਸੀ। ਹੁਣ ਸਾਡੇ ਪਿੰਡ ਦੇ ਇੱਕ ਸੱਜਣ ਨੇ, ਉਹਨਾਂ ਨੂੰ ਕਿਸੇ ਦਿਨ ਲਾਈਨ 'ਤੇ ਲਵਾਂਗੇ, ਉਹਨਾਂ ਨੇ ਸਾਡੇ ਪਿੰਡ ਦਾ ਪੂਰਾ ਇਤਿਹਾਸ ਆ, ਫੈਮਿਲੀ ਟ੍ਰੀ ਜਿਹਨੂੰ ਕਹਿੰਦੇ ਆ ਨਾ, ਪੂਰਾ ਦਾ ਪੂਰਾ ਕੁਰਸੀਨਾਮਾ ਲਿਖ ਕੇ ਵੀ ਕਿਹੜੇ ਕਿਹੜੇ ਬੰਦੇ ਦੀ ਕੀ ਕੰਟਰੀਬਿਊਸ਼ਨ ਆ ਪੁਰਾਣਾ ਇਤਿਹਾਸ ਦੇ ਵਿੱਚ, ਬਾਬਾ ਰਾਮ ਸਿੰਘ ਦੀਆਂ ਉਦਾਹਰਣਾਂ ਦੇ ਕੇ, ਬਾਬਾ ਭਾਨ ਸਿੰਘ ਦੀ ਗੱਲ ਕੀਤੀ ਆ, ਗਦਰੀ ਬਾਬਿਆਂ ਦੀ ਗੱਲ ਬਾਈ ਦੇਵ ਜੀ ਕਰਕੇ ਗਏ ਨੇ, ਇਹ ਸਾਡੇ ਪਿੰਡ ਦਾ ਇਤਿਹਾਸ ਹੈ ਜੀ, ਅਤੇ ਸਾਨੂੰ ਮਾਣ ਆ ਵੀ ਬਾਈ ਬਲਵਿੰਦਰ ਸਿੰਘ ਵਰਗੇ ਵੀ ਸਾਡੇ ਪਿੰਡ ਦੇ ਵਿੱਚ ਹੋਏ ਆ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਕਹਿੰਦਾ ਸਰਜੀਤ ਸਿੰਘ ਖੋਟੇ ਨੇ ਅਤੇ ਕਾਂਗਰਸ ਸਰਜੀਤ ਸਿੰਘ ਅਤੇ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਕੋਈ ਛੱਡਿਆ ਨਹੀਂ ਜਿਹੜਾ ਵਿਸ਼ਾ ਹੋਵੇ ਜਿਹੜਾ ਬਲਵਿੰਦਰ ਸਿੰਘ ਨੂੰ ਨਾ ਸੁਣਦਾ ਹੋਵੇ। ਮੈਂ ਤਾਂ ਇੰਨਾ ਹੀ ਕਹਿ ਸਕਦਾ ਕਿ ਮੈਨੂੰ ਉਸ ਮੇਰੇ ਆਪਦੇ ਇਲਾਕੇ ਤੇ ਮੇਰੇ ਉਹ ਵਿਦਿਅਕ ਅਦਾਰੇ ਤੇ ਇੰਨਾ ਮਾਣ ਹੈ ਜਿਹਨੇ ਇਹੋ ਜਿਹੇ ਸੱਜਣ ਪੈਦਾ ਕੀਤੇ ਜਿਹੜੇ ਆਉਣ ਵਾਲੇ ਸਮਾਜ ਨੂੰ ਸਿਰਜਣ ਵਾਸਤੇ ਇੱਕ ਇਤਿਹਾਸ ਸਿਰਜ ਰਹੇ ਨੇ।
ਤੁਸੀਂ ਜਗਰਾਓ ਸਾਇੰਸ ਕਾਲਜ ਪੜ੍ਹੇ ਹੋ, ਹਰਬੰਸ ਸਿੰਘ ਬੋਲਦੇ ਹੋ?
ਹਾਂਜੀ, ਮੈਂ ਹਰਬੰਸ ਸਿੰਘ ਹਾਂ। ਸਾਥੋਂ ਪਹਿਲਾਂ ਇਹ ਹੁੰਦੇ ਸੀਗੇ, ਇਹਨਾਂ ਨੂੰ ਕ੍ਰੈਸ਼ਰ ਕਹਿ ਕੇ ਜਾਣਿਆ ਜਾਂਦਾ ਸੀ। ਇਹ ਤੇ ਪਾਸ਼ੀ ਦੋ ਇਹੋ ਜਿਹੇ ਸਟੂਡੈਂਟ ਸੀ ਜਿਨ੍ਹਾਂ ਨੇ ਉੱਥੇ ਸਾਇੰਸ ਕਾਲਜ ਨੂੰ ਇੱਕ ਮੂਵ ਹੋਣ ਲੱਗਾ ਹੁਸ਼ਿਆਰਪੁਰ, ਉਹਨੂੰ ਰੋਕਣ ਵਾਸਤੇ ਕੀਤਾ ਤੇ ਉਦੋਂ ਬਾਅਦ ਉਸਦਾ ਕੇਸ ਸੀਗਾ ਜੋ ਅਸੀਂ ਡਿਸਮਿਸ ਕਰਵਾਇਆ ਸੀ।
ਵਾਹ ਵਾਹ, ਅੱਛਾ ਸਾਇੰਸ ਕਾਲਜ ਚੱਕ ਹੀ ਕਹਿੰਦੇ ਵੀ ਹੁਸ਼ਿਆਰਪੁਰ ਲੈ ਜਾਓ, ਇੱਥੇ ਬੰਦ ਕਰ ਦਿਓ।
ਹਾਂਜੀ, ਉਹ ਬੰਦ ਕਰਨ ਲੱਗੇ ਸੀ। ਛੇ ਸਾਲ ਦੀ ਉਹ ਸਟੇ ਮਿਲ ਗਈ ਸੀ, ਉਦੋਂ ਬਾਅਦ ਅਸੀਂ ਜਾ ਕੇ ਉਹ ਪ੍ਰੋਫੈਸਰ ਡਾਕਟਰ ਮਨਮੋਹਨ ਸਿੰਘ ਨੇ ਤੇ ਅਸੀਂ ਜਾ ਕੇ ਉਸਨੂੰ ਕੇਸ ਡਿਸਮਿਸ ਕਰਾਇਆ ਸੀ, ਪਿੰਡਾਂ ਦੀਆਂ ਪੰਚਾਇਤਾਂ ਲਿਜਾ ਕੇ ਬਾਦਲ ਨੂੰ ਮਿਲੇ ਸੀ। ਯਾਨੀ ਉਹਨਾਂ ਦੇ ਵਿੱਚ ਵੀ ਇਹਨਾਂ ਬਲਜਿੰਦਰ ਸਿੰਘ ਹੋਣਾ ਦਾ ਜੋ ਰੋਲ ਸੀ। ਬਾਕੀ ਮੈਂ ਦੱਸਦਾ ਕਿ ਇੱਕ ਵਾਰੀ ਮੈਂ ਸਿਰਫ ਅੱਧਾ ਘੰਟਾ ਇਹਨਾਂ ਨੂੰ ਮਿਲਿਆ ਸੀ, ਅੱਧੇ ਘੰਟੇ ਦੇ ਵਿੱਚ ਮੈਨੂੰ ਇਹਨਾਂ ਨੇ ਅੱਧਾ ਬਠਿੰਡਾ ਦਿਖਾਤਾ ਸੀ ਕਿ ਆਹ ਆਪਣਾ ਜਮਹੂਰੀ ਅਧਿਕਾਰ ਸਭਾ ਦਾ ਡਾਕਟਰ ਅਜੀਤ ਸਿੰਘ ਨੇ, ਆਹ ਫਲਾਨੇ ਨੇ, ਆਹ ਪ੍ਰਿੰਸੀਪਲ, ਮੈਨੂੰ ਪਤਾ ਪਤਾ ਨਹੀਂ, ਯਾਦ ਵੀ ਨਹੀਂ ਕਿੰਨੀ।
ਡਾਕਟਰ ਅਜੀਤਪਾਲ, ਹਾਂਜੀ ਡਾਕਟਰ ਅਜੀਤਪਾਲ,
ਡਾਕਟਰ ਅਜੀਤਪਾਲ ਜੀ, ਪ੍ਰਿੰਸੀਪਲ ਕੋਈ ਸੀਗੇ, ਸਰਤਪਾਲ ਸਿੰਘ ਸਮ, ਜਾਣੀ ਇੰਨੇ ਅੱਧੇ ਘੰਟੇ ਮੈਨੂੰ ਬੱਸ ਸਟੈਂਡ ਤੋਂ ਲਿਆ ਕੇ ਇਹ ਕਹਿੰਦੇ ਵੀ ਮੇਰੇ ਇਹੋ ਜਿਹੀ ਸ਼ਕਲ ਹੋਊਗੀ ਤੂੰ ਉੱਥੇ ਆ ਜਾ। ਮੇਰਾ ਕਹਿਣ ਦਾ ਮਤਲਬ ਜੀ ਇਹੋ ਜਿਹੀਆਂ ਸ਼ਖਸੀਅਤਾਂ ਜਿਹਨਾਂ ਨੇ ਆਉਣ ਵਾਲੇ ਸਮਾਜ ਨੂੰ ਸਿਰਜਣ ਵਾਸਤੇ ਆਪਣਾ ਯੋਗਦਾਨ ਪਾਇਆ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੇ ਆਉਣ ਵਾਲੀ ਜਨਰੇਸ਼ਨ, ਚਾਹੇ ਉਹ ਸਾਇੰਸ ਚਾਹੇ ਸਾਡੇ ਇਲਾਕੇ, ਮੇਰਾ ਵੀ ਪਿੰਡ ਖੋਟਿਆਂ ਦੇ ਕੋਲੇ ਹੀ ਆ, ਜੀ ਨਹੀਂ ਜਾਣਦੇ ਹੋਵੋਗੇ ਕਿਉਂਕਿ ਮੋਸਟਲੀ ਭਰੋਵਾਲ ਭਰੋਵਾਲੀ ਕਹਿੰਦੇ ਆ, ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਇਹਨਾਂ ਪੂਰਨਿਆਂ ਤੇ ਚੱਲ ਕੇ ਆਪਾਂ ਵੀ ਉਹਨਾਂ ਲੀਹਾਂ ਨੂੰ ਅੱਗੇ ਤੋਰੀਏ ਤਾਂ ਕਿ ਸਮਾਜ ਦੇ ਵਿੱਚ ਇੱਕ ਵਧੀਆ ਸਮਾਜ ਸਿਰਜਿਆ ਜਾ।
ਵਾਹ ਜੀ ਵਾਹ, ਧੰਨਵਾਦ ਤੁਹਾਡਾ, ਤੁਸੀਂ ਏਅਰ ਤੇ ਆਏ ਹੋ ਹਰਬੰਸ ਸਿੰਘ ਜੀ। ਦੋਸਤੋ, ਸਰੋਕਾਰਾਂ ਦੀ ਆਵਾਜ਼ ਇੱਥੋਂ ਪੇਪਰ ਨਿਕਲਦਾ, ਉਹਦੇ ਐਡੀਟਰ ਨੇ ਹਰਬੰਸ ਸਿੰਘ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਹਰਬੰਸ ਜੀ।
ਥੈਂਕ ਯੂ।
ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ, ਸਤਿ
ਸ਼੍ਰੀ ਅਕਾਲ ਜੀ। ਹਾਂਜੀ
ਹਾਂਜੀ, ਇਹ ਭੈਣੀ ਸਾਹਿਬ ਮੇਰੇ ਪਿੰਡ ਦੀ ਪੌੜੀ ਹੈ, ਕਿਉਂਕਿ
ਤੁਹਾਡੀ ਆਵਾਜ਼ ਕਲੀਅਰ ਨਹੀਂ, ਮੂੰਹ ਫੋਨ ਦੂਰ ਆ ਤੁਹਾਡਾ, ਥੋੜਾ ਜਿਹਾ ਫੋਨ ਨੂੰ ਨੇੜੇ ਕਰਕੇ ਕਰੋ ਗੱਲ ਧੀਰ ਸਾਹਿਬ।
ਅੱਛਾ, ਹੁਣ ਕੀ ਕਹਿ ਰਹੀ?
ਹਾਂਜੀ ਹਾਂਜੀ ਹਾਂਜੀ।
ਅੱਛਾ, ਇਹ ਪੌੜੀ ਹੈ ਭੈਣੀ ਸਾਹਿਬ, ਮੈਂ ਉੱਥੇ ਕਈ ਵਾਰੀ ਗਿਆ ਹੋਇਆ।
ਤੁਹਾਡੀ ਆਵਾਜ਼ ਨੀ ਠੀਕ ਆ ਰਹੀ।
ਸ਼ਹੀਦ ਕੀਤਾ ਗਿਆ ਉਸ ਵੇਲੇ ਮੇਰੇ ਸ਼ਾਮਲ ਸੀ, ਉੱਥੇ ਉਹ ਜ਼ਖਮੀ ਹੋਏ ਸੀ ਲੁਧਿਆਣੇ, ਇਹਨਾਂ ਨੂੰ ਸ਼ਹੀਦ ਕੀਤਾ ਗਿਆ, ਕ੍ਰਾਂਤਾਰੀਆਂ ਨੂੰ ਇੱਥੇ ਪੜ ਗਏ, ਸਾਡੇ ਬਜ਼ੁਰਗਾਂ ਨੂੰ ਉੱਥੇ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਉੱਥੇ ਰਹੇ ਨੇ, ਤਾਂ ਸਾਡੇ ਸਾਡੇ ਖਾਨਦਾਨ ਦਾ ਕਾਫੀ
ਧੰਨਵਾਦ ਜੀ, ਆਵਾਜ਼ ਕਲੀਅਰ ਨਹੀਂ ਆ ਰਹੀ, ਮਿਹਰਬਾਨੀ ਬਹੁਤ ਬਹੁਤ ਧੀਰ ਸਾਹਿਬ, ਧੰਨਵਾਦ। ਲਓ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਖੋਲ ਲੈ ਲਈਏ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ, 410-841-0478, 416-841-0478, ਸਰਵ ਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905
6947997 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे।
की तुहानू पता है कि वड्डे फाइनैंशियल इंस्टीट्यूशंस तुहाडे इन्वेस्ट कीते पैसों ते मोटी कमाई करदे ने? की तुहानू तुहाडीआं इन्वेस्टमेंट्स ते सोहणी रिटर्न मिलदी है? की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है? इस पक्खों
मैं बिल्कुल बेफिक्र हां, मैनू मेरी इन्वेस्टमेंट्स ते 15% गारंटीड रिटर्न मिलदी है ते ओह वी कंपाउंडेड एनुअली ते उत्तों मेरे पैसों दी 100% सेफ्टी ते सिक्योरिटी दी गारंटी। हो गया ना हैरान? कोई गल नहीं, इस सुविधा तुहाडे लई वी उपलब्ध है। वधेरे जानकारी लई रीमैक्स स्पैशलिस्ट ते चरणजीत ब्राड़ नूं हुणे कॉल करो 6473048436।
यूनाइटेड ग्रुप ऑफ कंपनीज सानू सिटी दे विच एजेड डीजेड ड्राइवरां दी लोड है। तुसी सिटी दे विच काम करना चाहुंदे हो, लावलास दे नाल, होम डिपो दे नाल, कैनेडियन टायर, कैनेडा पोस्ट, मेट्रो दे नाल काम करना चाहुंदे हो, तां तुसी सानू कॉल कर सकदे हो। नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो। मॉन्ट्रियल नू राउंड ट्रिप, आटवा नू राउंड ट्रिप ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400।
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 6474294040
ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ ਤੁਹਾਡਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਦੇ ਨੇ। ਕਈ ਵਾਰੀ ਆਪਾਂ ਪੈਸੇ ਜੋੜ ਕੇ ਰੱਖੇ ਹੁੰਦੇ ਆ, ਗਰੋਥ ਹੁੰਦੀ ਨਹੀਂ ਪੈਸਿਆਂ ਦੀ, ਉਹੀ ਖੁਸ਼ ਹੁੰਦੇ ਰਹਿੰਦੇ ਵੀ ਇੰਨੇ ਜੋੜ ਕੇ ਰੱਖੇ ਆ, ਉੱਧਰੋਂ ਮਹਿੰਗਾਈ ਛਾਲਾਂ ਮਾਰ ਕੇ ਵੱਧਦੀ ਜਾਂਦੀ ਹੈ, ਜੋੜੇ ਪੈਸਿਆਂ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ, ਉਹੋ ਜਿਹੀ ਥਾਂ 'ਤੇ ਇਨਵੈਸਟ ਕਰੋ ਜਿੱਥੇ ਪੈਸੇ ਦੀ ਚੰਗੀ ਗਰੋਥ ਹੁੰਦੀ ਹੋ। ਬਾਕੀ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ। ਲੋਨਸ ਆਪਾਂ ਬਹੁਤ ਲਏ ਹੁੰਦੇ ਆ, ਮੋਰਗੇਜਸ ਚੱਕੀਆਂ ਹੁੰਦੀਆਂ, ਉਸ ਹਿਸਾਬ ਨਾਲ ਸਾਡੀ ਇੰਸ਼ੋਰੈਂਸ ਵੀ ਉਸ ਹਿਸਾਬ ਨਾਲ ਚਾਹੀਦੀ ਆ। 416-917-1456 ਰਾਜਪਾਲ ਬਰਾੜ ਦਾ ਨੰਬਰ ਆ। ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਜਾਂ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਪੇਰੈਂਟਸ ਇੱਥੇ ਆਏ ਨੇ। 416-917-1456 ਇਹਨਾਂ ਦਾ ਨੰਬਰ ਆ। ਔਰਾ ਕਿਚਨਜ਼ ਵਾਲੇ ਜੀ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ, ਬਹੁਤ ਸੋਹਣੀਆਂ ਕਿਚਨਜ਼ ਬਣਾਉਂਦੇ ਨੇ। ਵੇਖ ਕੇ ਆਓ ਇਹਨਾਂ ਦੀਆਂ ਸ਼ੋਰੂਮ ਦੇ ਵਿੱਚ ਬਣੀਆਂ ਹੋਈਆਂ ਕਿਚਨ, ਜਾਂ ਇਹਨਾਂ ਤੋਂ ਫੋਨ ਨੰਬਰ ਲੈ ਲਓ ਜਿਨ੍ਹਾਂ ਦੀ ਕਿਚਨ ਇਹਨਾਂ ਨੇ ਬਣਾਈਆਂ। 905-673-2872 ਇਹਨਾਂ ਦਾ ਨੰਬਰ ਆ। 9056732872 ਇਹਨਾਂ ਦਾ ਨੰਬਰ ਹੈਗਾ। ਦੋਸਤੋ, ਕੋਈ ਵੀ ਜਿਹੜਾ ਐਕਸ਼ਨ ਆ ਆਪਣਾ, ਉਹ ਆਲੇ ਦੁਆਲੇ ਨੂੰ ਜਦੋਂ ਓਬਜ਼ਰਵ ਕਰਦੇ ਹਾਂ ਉੱਥੋਂ ਸ਼ੁਰੂ ਹੁੰਦਾ। ਹੁਣ ਸਮੱਸਿਆ ਇਹ ਆ ਗਈ ਆ ਸਾਡਾ ਜਿਹੜਾ ਸਮਾਜ ਚੱਲ ਰਿਹਾ, ਵੀ ਬੰਦਾ ਜਿਹੜਾ ਉਹਦੇ ਕੋਲ ਵਕਤ ਹੀ ਨਹੀਂ ਚੀਜ਼ਾਂ ਨੂੰ ਓਬਜ਼ਰਵ ਕਰਨ ਦਾ ਅਤੇ ਅਨੈਲਿਸਿਸ ਕਰਨ ਦਾ। ਉਹ ਤਾਂ ਬਸ ਭੱਜ ਦੌੜ ਦੇ ਵਿੱਚ ਜ਼ਿੰਦਗੀ ਨੂੰ ਚੱਲਦਾ ਰੱਖਣ ਲਈ, ਸਿਰਫ ਅਤੇ ਸਿਰਫ ਚੱਲਦਾ ਰੱਖਣ ਦੇ ਲਈ ਆਪਣੀ ਸਾਰੀ ਦੀ ਸਾਰੀ ਐਨਰਜੀ ਲਾ ਰਿਹਾ। ਪਰ ਐਕਚੁਅਲੀ ਬੰਦੇ ਦੀ ਜ਼ਿੰਦਗੀ ਇਹੋ ਜਿਹੀ ਚਾਹੀਦੀ ਆ ਬਈ, ਜਿਵੇਂ ਆਪਾਂ ਲੇਬਰ ਡੇ ਵਾਲੇ ਦਿਨ ਗੱਲ ਕਰਦੇ ਸੀ ਵੀ 8 ਘੰਟੇ ਸੌਣ ਦੇ ਵਿੱਚ, 8 ਘੰਟੇ ਜ਼ਿੰਦਗੀ ਦੇ ਮਾੜੇ ਮੋਟੇ ਕੰਮ ਕਰਨ ਦੇ ਵਿੱਚ, ਨਹਾਉਣ ਧੋਣ 'ਚ, ਖਾਣਾ ਪਾਣੀ ਲੈਣ 'ਚ, ਅਤੇ 8 ਘੰਟੇ ਕੰਮ 'ਤੇ। ਹੁਣ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਆ ਬਈ, ਇਹ 8 ਘੰਟੇ ਦੀ ਬਜਾਏ ਨਾ 6 ਘੰਟੇ 5 ਘੰਟੇ ਕੰਮ ਆ ਜਿਹੜਾ ਹੋਣਾ ਚਾਹੀਦਾ, ਉਹਦੇ 'ਚ ਐਫੀਸ਼ੈਂਸੀ ਵੀ ਵੱਧ ਹੋਊਗੀ ਅਤੇ ਬਾਕੀ ਜਿਹੜੇ ਘੰਟੇ ਬਚਦੇ ਆ ਉਹ ਘੰਟਿਆਂ ਦੇ ਦੌਰਾਨ ਬੰਦਾ ਥੋੜ੍ਹਾ ਬਹੁਤ ਸੋਚੇ, ਕੁਦਰਤ ਦੇ ਨਜ਼ਾਰੇ ਲਵੇ, ਆਨੰਦ ਲਵੇ ਜ਼ਿੰਦਗੀ ਦਾ। ਪਰ ਸਾਡੇ ਕੋਲ ਤਾਂ ਆਨੰਦ ਲੈਣ ਨੂੰ ਹੈ ਹੀ ਨਹੀਂ ਜੀ, ਕਿਉਂਕਿ ਆਮ ਬੰਦਾ ਜਿਹੜਾ, ਮੈਂ ਗੱਲ ਆਮ ਬੰਦੇ ਦੀ ਕਰਦਾ ਨਾ, ਮੈਂ ਖਾਸ ਬੰਦਿਆਂ ਦੀ ਗੱਲ ਨਹੀਂ ਕਰਦਾ ਹੁੰਦਾ। ਆਮ ਬੰਦੇ ਦਾ ਤਾਂ 8-10 ਘੰਟੇ ਕੰਮ ਕਰਕੇ ਗੁਜ਼ਾਰਾ ਨਹੀਂ ਹੁੰਦਾ, 12-13 ਘੰਟੇ ਲਾਉਣੇ ਪੈਂਦੇ ਨੇ ਉਹਨੂੰ। ਇਸ ਕਰਕੇ ਜ਼ਿੰਦਗੀ ਜਿਉਣ ਦੀ ਜਿਹੜੀ, ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਸਟਰਗਲ ਆ ਜਿਹੜੀ, ਉਹ ਪਿੱਛੇ ਪਈ ਜਾਂਦੀ ਹੈ। ਜ਼ਿੰਦਗੀ ਲਗਾਤਾਰ ਕੰਪਲੈਕਸ ਬਣਦੀ ਜਾਂਦੀ ਹੈ ਅਤੇ ਪ੍ਰੋਬਲਮਸ ਇੰਨੀਆਂ ਵੱਧਦੀਆਂ ਜਾਂਦੀਆਂ, ਪ੍ਰੋਬਲਮ 'ਤੇ ਪ੍ਰੋਬਲਮ, ਪ੍ਰੋਬਲਮ 'ਤੇ ਪ੍ਰੋਬਲਮ। ਕਈ ਪ੍ਰੋਬਲਮ ਆ ਜਿਹੜੀਆਂ ਅਸੀਂ ਅੱਖੋਂ ਪਰੋਖੇ ਕੀਤੀਆਂ ਹੋਈਆਂ, ਵੱਡੀਆਂ ਪ੍ਰੋਬਲਮਸ ਨੇ, ਸਾਰੀ ਦੁਨੀਆ ਦੀਆਂ ਸਾਂਝੀਆਂ ਪ੍ਰੋਬਲਮਸ ਨੇ। ਬਈ ਸੰਸਾਰ ਜੰਗ ਦਾ ਖਤਰਾ ਸਾਡੇ ਸਿਰ 'ਤੇ ਮੰਡਰਾ ਰਿਹਾ, ਬਈ ਪੋਲਿਊਸ਼ਨ ਇੰਨਾ ਹੋ ਗਿਆ, ਪੋਲਰ ਆਈਸ ਕੈਪਸ ਜਿਹੜੇ ਮੈਲਟ ਕਰ ਰਹੇ ਨੇ, ਪਤਾ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਲਗਾਤਾਰ ਤਾਪਮਾਨ ਵਧਣ ਦੇ ਨਾਲ ਇਸ ਧਰਤੀ ਦੇ ਉੱਤੇ ਜਨ ਜੀਵਨ ਦਾ ਕੀ ਹੋਣਾ, ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ। ਆਪਾਂ ਕਹਿੰਦੇ ਹਾਂ ਤਾਂ ਸਾਡਾ ਕੰਮ ਨਹੀਂ, ਤਾਂ ਸਰਕਾਰਾਂ ਦਾ ਕੰਮ, ਐਕਚੁਅਲੀ ਇਹ ਲੋਕਾਂ ਦਾ ਕੰਮ ਆ। ਲੋਕਾਂ ਨੇ ਸੋਚਣਾ ਹੁੰਦਾ ਬਈ ਸਾਡੀ ਜਿਹੜੀ ਧਰਤੀ ਆ, ਧਰਤੀ ਮਾਂ ਜੀ ਨੂੰ ਕਹਿੰਦੇ ਹਾਂ, ਜਿਹਨੂੰ ਲਗਾਤਾਰ ਬਰਬਾਦ ਕੀਤਾ ਜਾ ਰਿਹਾ। ਇਹ ਇਕੱਲਾ ਕਹਿ ਰਿਹਾ, ਕੋਈ ਬੰਦਾ ਬਰਬਾਦ ਨਹੀਂ ਕਰਦਾ। ਜਦੋਂ ਜਦੋਂ ਜੰਗਲ ਵੱਡੀ ਪੱਧਰ 'ਤੇ ਕੱਟੇ ਜਾਂਦੇ ਨੇ, ਇਮਬੈਲੈਂਸ ਕ੍ਰੀਏਟ ਕੀਤਾ ਜਾਂਦਾ, ਬਹੁਤ ਥੋੜ੍ਹੇ ਲੋਕ ਨੇ ਜਿਹੜੇ ਇਹਦੇ ਬਾਰੇ ਸੋਚਦੇ ਨੇ, ਸਮਾਜ ਬਾਰੇ। ਜਿਹੜਾ ਵੀ ਬੰਦਾ ਸੋਚਦਾ ਜੀ, ਉਹਦੇ ਅੱਗੇ ਸਿਰ ਝੁਕਾਉਂਦੇ ਹਾਂ। ਸਾਡੇ ਇੱਕ ਛੋਟੇ ਜਿਹੇ ਪਿੰਡ, ਛੋਟਾ ਜਿਹਾ ਪਿੰਡ ਆ ਮੋਗਾ ਜ਼ਿਲ੍ਹੇ ਦੇ ਵਿੱਚ, ਨਿਹਾਲ ਸਿੰਘ ਵਾਲਾ, ਸਾਡੇ ਪਿੰਡ ਦਾ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਇਹੋ ਜਿਹਾ ਮਹਾਨ ਇਨਸਾਨ ਜਿਹੜਾ ਗੁਜ਼ਰ ਗਿਆ ਸੀ, ਉਹਦੇ ਬਾਰੇ ਅੱਜ ਗੱਲਬਾਤ ਕਰ ਰਹੇ ਸੀ। ਉਹਦੀ ਦ੍ਰਿਸ਼ਟੀ ਵਿਸ਼ਵ ਵਿਆਪੀ ਸੀ, ਉਹਦਾ ਗਲੋਬਲ ਵਿਜ਼ਨ ਸੀ। ਉਹ ਕਹਿੰਦਾ ਸੀ ਦੁਨੀਆਂ ਦੇ ਉੱਤੇ ਜਿੱਥੇ ਵੀ ਬੰਦਾ ਕੰਮ ਕਰਦਾ, ਕੰਮ ਕਰਨ ਵਾਲਾ ਬੰਦਾ, ਉਹਦੀ ਜ਼ਿੰਦਗੀ ਸੋਹਣੀ ਹੋਣੀ ਚਾਹੀਦੀ ਹੈ। ਸਾਡਾ ਤਾਂ ਆਹ ਵੀ ਪਿੰਡ ਆ ਜੀ, ਬਰੈਂਪਟਨ ਵੀ, ਕੈਨੇਡਾ ਵੀ, ਦੁਨੀਆਂ ਦਾ ਕੋਨਾ ਕੋਨਾ ਜਿਹੜਾ ਉਹ ਆਪਦਾ ਹੀ ਆ ਸਾਰਾ। ਇਸ ਕਰਕੇ ਅਸੀਂ ਕਾਮਨਾ ਕਰਦੇ ਹੁੰਦੇ ਹਾਂ ਕਿ ਸਾਰੇ ਲੋਕ ਆ ਜਿਹੜੇ ਖੁਸ਼ ਰਹਿਣ। ਪੰਜਾਬ ਦੇ ਵਿੱਚੋਂ ਜਿਹੜਾ ਬਾਬਾ ਨਾਨਕ ਨੇ ਸੁਨੇਹਾ ਦਿੱਤਾ ਸੀ, ਸਰਬੱਤ ਦਾ ਭਲਾ ਹੋਵੇ, ਸਰਬੱਤ ਦਾ ਭਲਾ। ਇਸੇ ਤਰ੍ਹਾਂ ਹੀ ਹੁੰਦਾ ਵੀ ਜੇ ਬੰਦਾ ਸੋਚਣ ਲੱਗੇ, ਸੋਚ ਤੋਂ ਅੱਗੇ ਜਾ ਕੇ ਉਹ ਕਿਰਿਆ ਕਰਨ ਲੱਗੇ, ਕੰਮ ਕਰਨ ਲੱਗੇ, ਆਪਣੀ ਜ਼ਿੰਦਗੀ 'ਚੋਂ ਥੋੜ੍ਹਾ ਬਹੁਤ ਸਮਾਂ ਜਿਹੜਾ ਉਹ ਆਲੇ ਦੁਆਲੇ ਸਮਾਜ ਬਾਰੇ ਸੋਚੇ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਅਤੇ ਫਿਰ ਆਪਾਂ ਇੱਕ ਅੱਧਾ ਮਿੰਟ ਆਪਣੇ ਕੋਲ ਹੋਰ ਹੈਗਾ, ਹੋਰ ਗੱਲਾਂ ਕਰਾਂਗੇ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਸਪਰੈਂਜ਼ਾ ਬੈਂਕਟ ਹਾਲ ਵਾਲਿਆਂ ਨਾਲ ਤਾਲਮੇਲ ਕਰ ਲਿਓ ਦੋਸਤੋ, ਜੇ ਤੁਸੀਂ ਵਿਆਹ ਸ਼ਾਦੀ ਦੀ ਪਾਰਟੀ ਕੋਈ ਕਰਨੀ, ਕੋਈ ਪ੍ਰੋਗਰਾਮ ਕਰਨਾ। 905-915-84-84 ਹੈ। ਵੈਸੇ ਮੈਂ ਸਮਾਂ ਤਾਂ ਹੋ ਗਿਆ ਜੀ, ਪਰ ਜਾਂਦੇ ਜਾਂਦੇ ਸੁਨੇਹਾ ਦੇਣਾ, ਮੇਰਾ ਪਿੰਡ ਖੋਟੇ, ਇਹਦੇ ਬਾਰੇ ਸਾਡੇ ਪਿੰਡ ਦੇ ਇੱਕ ਸੱਜਣ ਨੇ, ਲੈਫਟੀਨੈਂਟ ਕਰਨਲ ਜਗਦੀਸ਼ ਸਿੰਘ ਬਰਾੜ, ਉਹਨਾਂ ਨੇ ਇੱਕ ਪੁਸਤਕ ਲਿਖੀ ਆ, ਜੇ ਮੌਕਾ ਲੱਗੇ ਤਾਂ ਪੜ੍ਹ ਕੇ ਦੇਖਿਓ। ਉਹਦੇ ਵਿੱਚ ਜਿਹੜੀਆਂ ਅੱਜ ਬਾਈ ਦੇਵ ਗੱਲਾਂ ਕਰਕੇ ਗਏ ਨੇ ਜਾਂ ਹੋਰ ਸੱਜਣ ਗੱਲਾਂ ਕਰਕੇ ਗਏ ਨੇ, ਉਹਦੇ ਵਿੱਚ ਕਾਫੀ ਸਾਰੀਆਂ ਚੰਗੀਆਂ ਗੱਲਾਂ ਇਤਿਹਾਸ ਬਾਰੇ ਲਿਖੀਆਂ ਹੋਈਆਂ ਨੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
East or West End mein Best Choice Taxi or Scarborough City Cab ab ban gayi hai ek larger taxi company, Toronto One Taxi, jo offer karte hain cash calls, corporate accounts, a large TTC contract for citywide sedan taxi work, and stickers for airport pickup during peak time. Taxi owners or operators ke liye inke paas hai mustahkam aamdani banane ka shandar mauka. Sirf is mahine September 10 tak brokerage dues mein zabardast discount hasil kare. Call 416-252-7777.
ਚਲੋ ਮੇਲੇ ਚਲੀਏ, ਤੁਹਾਡਾ ਆਪਣਾ ਮੇਲਾ,
ਆਈ ਮੇਲਾ ਨਾਇਗਰਾ ਫਾਲਸ, ਸੈਚਰਡੇ ਸਪਟੰਬਰ 10,
ਪਹੁੰਚ ਰਹੇ ਕਲਾਕਾਰ ਜੈਕੀ ਦੀ। ਹਰਜੀ
ਖੜ ਮੈਂ
ਸਾਡੀ ਚਿੱਟੀ ਸਾਡੀ ਪਰੀਆਂ ਤੋਂ ਸੋਹਣੀ
ਕੇਐਸ ਮੱਖਣ
ਸੀਰਾ ਗਿੱਲ
ਬੂਟਾ ਮੁਹੰਮਦ ਬਲਰਾਜ ਬਿਲਗਾ
ਨਵਰੀਤ ਕੌਰ ਹੈਰੀ ਸੰਧੂ ਆਰ ਕਿਫਟੀ ਬੁੱਕਨ ਜੱਟ ਹਾਰਵੀ ਹਰਿੰਦਰ ਫੋਰ ਮੋਰ ਇਨਫੋ 416-451-2222 ਮਿਲਣਾ ਬਿਲਕੁਲ ਫ੍ਰੀ
ਯੂਕੇ ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ 'ਤੇ ਸਥਿਤ